ਕਾਰਣ ਈਸ ਕਲਾ ਕਮਲਾ ਹਰ ਅਦਰ ਸੁਤਾ ਜਹ ਦੇਖੋ ਉਹੀ ਹੈ ਤਾਮਸਤਾ ਮਮਤਾ ਨਮਤਾ ਕਵਤਾ ਕਾਵ ਕੇ ਮਨ ਮਦ ਗੁਹੀ ਹੈ ਕਿਨੋ ਹੈ ਕੰਚਨ ਲੋਹ ਜਗਤਰ ਮੈਂ ਪਾਰਸ ਮੂਰਤ ਜਾਹੇ ਸ਼ੁਹੀ ਹੈ ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨਰਾਗ ਕਹਾ ਬੁੱਧ ਪ੍ਰਭ ਤੁਸ਼ ਹਮਾਰੀ ਬਰ ਨ ਸਕੈ ਮਹਿਮਾ ਜੋ ਤਿਹਾਰੀ ਹਮ ਨ ਸਕਤ ਕਰ ਸਿਫਤ ਤੁਮਾਰੀ ਆਪ ਲੇ ਹੋ ਤੁਮ ਕਥਾ ਸੁਧਾਰੀ ਸੀਸ ਤੁਹੀ ਕਾਇਆ ਤੁਹੀ ਤੈ ਪ੍ਰਾਨੀ ਕੇ ਪ੍ਰਾਨ ਤੈ ਵਿਦਿਆ ਜਗ ਬਕੱਤਰ ਹੋਏ ਕਰੇ ਬੇਦ ਬਖਿਆਨ ਤੈ ਵਿਦਿਆ ਜਗ ਬਕੱਤਰ ਹੋਏ ਕਰੇ ਬੇਦ ਬਖਿਆਨ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮੂਲੇ ਸਹਿਤ ਪੀਰ ਬਡਭਾਰੀ ਸਭ ਚਲ ਆਏ ਗੁਰੂ ਅਗਾਰੀ ਮੂਲੇ ਸਹਿਤ ਪੀਰ ਬਡਭਾਰੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਅਤੇ ਸਤਿਕਾਰਯੋਗ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਪਿਛਲੇ ਪਹਿਰ ਦੇ ਸਜੇ ਹੋਏ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਵੱਡਿਆਂ ਭਾਗਾਂ ਵਾਲੇ ਹੋ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਦਾ ਸਦਕਾ ਆਪ ਜੀ ਨੇ ਨਿਤਨੇਮ ਸਰਵਣ ਕਰਕੇ ਆਪਣੇ ਸਮੇਂ ਨੂੰ ਸਵਾਸਾਂ ਨੂੰ ਸਫਲੇ ਬਣਾਇਆ ਹੈ। ਆਓ ਜੋ ਹੁਣ ਇਸ ਸਥਾਨ ਤੇ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਜੋ ਜੀਵਨ ਕੌਤਕਾਂ ਦੀ ਲੜੀਵਾਰ ਕਥਾ ਵਿਚਾਰ ਚੱਲ ਰਹੀ ਹੈ ਸੋ ਉਹ ਪਾਵਨ ਪਵਿੱਤਰ ਮਹਾਰਾਜ ਜੀ ਦੇ ਐਸੇ ਪਾਵਨ ਇਤਿਹਾਸ ਦੇ ਨਾਲ ਆਪੋ ਆਪਣੇ ਮਨਾਂ ਦੀਆਂ ਬਿਰਤੀਆਂ ਨੂੰ ਕੁਝ ਸਮੇਂ ਵਾਸਤੇ ਜੋੜ ਕੇ ਔਰ ਇਹ ਸਵਾਸਾਂ ਦੀ ਪੂੰਜੀ ਨੂੰ ਸਫਲਾ ਬਣਾਉਣਾ ਕਰੀਏ ਜੀ, ਕਰਤਾਰਥ ਕਰੀਏ ਜੀ। ਸੋ ਸਾਧ ਸੰਗਤ ਜੀ, ਕੱਲ ਦੇ ਦੀਵਾਨ ਦੇ ਅੰਦਰ ਮਹਾਰਾਜ ਜੀ ਦੀ ਕਿਰਪਾ ਸਦਕਾ ਆਪ ਜੀ ਨੇ ਜੋ ਵਿਚਾਰ ਸਰਵਣ ਕੀਤੀ ਸੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਜੋ ਸਿਆਲਕੋਟ ਵਿਖੇ ਮਹਾਰਾਜ ਜੀ ਦੁਬਾਰਾ ਉਸ ਪਾਸੇ ਨੂੰ ਗਏ ਹਨ ਔਰ ਮਹਾਰਾਜ ਜੀ ਨੇ ਭਾਈ ਬਾਲਾ ਜੀ ਨੂੰ ਕਿਹਾ ਕਿ ਇੱਥੇ ਸਾਡਾ ਜੋ ਇੱਕ ਸੰਸਾਰੀ ਮਿੱਤਰ ਰਹਿੰਦਾ ਹੈ ਜਿਸ ਦਾ ਨਾਂ ਭਾਈ ਮੂਲਾ ਹੈ ਔਰ ਇੱਥੇ ਹੀ ਸਿਆਲਕੋਟ ਅੰਦਰ ਉਸ ਦਾ ਘਰ ਹੈ ਔਰ ਚਲੋ ਉਸ ਨੂੰ ਮਿਲ ਕਰਕੇ ਆਈਏ। ਔਰ ਮਹਾਰਾਜ ਜੀ ਜਦੋਂ ਗਏ ਔਰ ਅੱਗੇ ਉਸ ਦੀ ਘਰਵਾਲੀ ਨੇ ਦੇਖ ਕੇ ਔਰ ਮੂਲੇ ਦੇ ਤਾਈ ਕਿਹਾ ਕਿ ਉਹੋ ਹੀ ਸੰਤ ਉਹੋ ਹੀ ਸਾਧੂ ਉਹ ਮਹਾਤਮਾ ਆ ਗਏ ਨੇ ਜਿਨ੍ਹਾਂ ਦੇ ਨਾਲ ਤੂੰ ਅੱਗੇ ਚਲਾ ਗਿਆ ਸੀ ਤੇ ਬਹੁਤਾ ਲੰਮਾ ਸਮਾਂ ਮੁੜਿਆ ਹੀ ਨਹੀਂ ਸੀ ਵਾਪਸ ਔਰ ਹੁਣ ਫਿਰ ਤੈਨੂੰ ਨਾਲ ਲੈ ਜਾਣਗੇ ਔਰ ਇਸ ਵਾਸਤੇ ਕਾਰੋਬਾਰ ਆਪਣਾ ਜਿਹੜਾ ਹੈ ਕਰਨਾ ਉਹਦਾ ਔਖਾ ਹੋ ਜਾਵੇਗਾ ਜੇ ਤੂੰ ਫਿਰ ਚਲਾ ਗਿਓ, ਇਸ ਵਾਸਤੇ ਤੂੰ ਹੁਣ ਲੁਕ ਜਾਣਾ ਕਰ, ਕੋ ਮਾੜੇ ਕਰਮ ਅੱਗੇ ਆਉਣੇ ਸੀ ਇਸ ਦੇ। ਸੋ ਸਾਧ ਸੰਗਤ ਜੀ ਐਸੀ ਮਤ ਦਾ ਧਾਰਨੀ ਹੋ ਕੇ ਖੋਟੀ ਮਤ ਦਾ ਇਸਤਰੀ ਦੇ ਕਹੇ ਮੁਤਾਬਕ ਔਰ ਲੋਗਿਆ ਮਹਾਰਾਜ ਜੀ ਨੇ ਆਵਾਜ਼ਾਂ ਮਾਰੀਆਂ ਦਰ ਤੇ ਖੜ ਕਰਕੇ ਭਾਈ ਮੂਲਿਆ ਇਹ ਮੂਲਿਆ ਦਰਵਾਜ਼ਾ ਖੋਲ ਪਰ ਸਾਧ ਸੰਗਤ ਜੀ ਮੂਲਾ ਲੁਕਿਆ ਹੋਇਆ ਸੀ ਔਰ ਬਾਅਦ ਵਿਚ ਉਸ ਦੀ ਘਰ ਦੀ ਆਵਾਜ਼ ਸੁਣ ਕੇ ਕਹਿਣ ਲੱਗੀ ਮਹਾਰਾਜ ਉਹ ਤੇ ਕਿਸੇ ਕੰਮ ਵਾਸਤੇ ਕਿਸੇ ਨਗਰ ਵਿਚ ਗਿਆ ਹੋਇਆ ਹੈ ਔਰ ਸਤਿਗੁਰੂ ਮਹਾਰਾਜ ਜੀ ਜਾਣੀ ਜਾਣ ਅੰਤਰਜਾਮੀ ਸਤਿਗੁਰੂ ਜੀ ਨੇ ਮਨ ਦੇ ਅੰਦਰ ਵਿਚਾਰ ਕਰਕੇ ਸਾਰੀ ਅੰਤਰਜਾਮਤਾ ਦੇ ਨਾਲ ਸਾਰਾ ਇਸ਼ਾਲ ਇਨ੍ਹਾਂ ਦਾ ਜਾਣ ਕਰਕੇ ਪਾਤਸ਼ਾਹ ਜੀ ਨੇ ਔਰ ਮਹਾਰਾਜ ਜੀ ਨੇ ਮਨ ਦੇ ਅੰਦਰ ਵਿਚਾਰ ਕੀਤੀ ਕਿ ਜਿਹੜਾ ਮੂਲਾ ਆਪ ਹੀ ਕਹਿੰਦਾ ਸੀ ਕਿ ਜੀਵਨ ਝੂਠ ਮਰਨ ਸੱਚ ਕਹਿ ਮੂੜ ਮਤੀ ਪਰ ਭੇਦ ਨਾ ਲਹਿਈ ਜਿਹੜਾ ਆਪ ਹੀ ਕਹਿੰਦਾ ਸੀ ਕਿ ਜੀਣਾ ਜਿਹੜਾ ਝੂਠ ਹੈ ਤੇ ਮਰਨਾ ਸੱਚ ਹੈ ਮੂਰਖ ਮਤ ਵਾਲੇ ਨੂੰ ਪਤਾ ਨਹੀਂ ਲੱਗਾ ਕਿ ਹੁਣ ਮੇਰੀ ਵੀ ਮੌਤ ਜਿਹੜੀ ਹੈ ਉਹ ਨੇੜੇ ਹੀ ਆ ਗਈ ਹੈ ਇਸ ਵਾਸਤੇ ਮਹਾਰਾਜ ਜੀ ਚਲੇ ਗਏ ਬਾਅਦ ਵਿਚ ਮੂਲੇ ਨੂੰ ਸੱਪ ਲੜ ਗਿਆ ਸਾਧ ਸੰਗਤ ਜੀ ਚੜਾਈ ਕਰ ਗਿਆ ਔਰ ਇਸ ਵਾਸਤੇ ਬੇਹੋਸ਼ ਹੋਇਆ ਹੈ ਪਹਿਲਾਂ ਕਵੀ ਜੀ ਨੇ ਲਿਖਿਆ ਹੈ ਔਰ ਬਾਅਦ ਵਿਚ ਆਪਣੀ ਘਰਦੀ ਨੂੰ ਕਹਿਣ ਲੱਗਾ ਕਿੱਧਰ ਗਏ ਨੇ ਸਤਿਗੁਰੂ ਜੀ ਮੈਨੂੰ ਦੱਸ ਮੈਂ ਜਾ ਕੇ ਆਪਣਾ ਅਪਰਾਧ ਬਖਸ਼ਾਉਣਾ ਕਰਾਂ ਤੂੰ ਵੱਡਾ ਅਪਰਾਧ ਕੀਤਾ ਹੈ ਮੇਰੇ ਕੋਲੋਂ ਇਹ ਪਾਪ ਕਰਾਇਆ ਹੈ ਔਰ ਜਿਹੜੀ ਮੇਰੀ ਇਹ ਮੌਤ ਮੇਰੇ ਸਿਰ ਆਣ ਕਰਕੇ ਡੰਕਾ ਵਜਾਇਆ ਹੈ ਇਹ ਪਾਪ ਕਰਕੇ ਹੀ ਇਹ ਕਾਰਨ ਬਣਿਆ ਹੈ ਇਸ ਤਰ੍ਹਾਂ ਕਹਿ ਕਰਕੇ ਬੇਹੋਸ਼ ਹੋ ਗਿਆ ਚੜਾਈ ਕਰ ਗਿਆ ਸਾਰੇ ਲੋਕ ਇਕੱਠੇ ਹੋਏ ਮੂਲੇ ਦੀ ਦੇਹ ਨੂੰ ਚੁੱਕ ਕਰਕੇ ਔਰ ਮੰਜੇ ਦੇ ਉੱਪਰ ਪਾ ਕਰਕੇ ਪਾਤਸ਼ਾਹ ਸਤਿਗੁਰੂ ਜੀ ਜਿੱਥੇ ਬਾਹਰ ਬਿਰਾਜਮਾਨ ਸਨ ਉੱਥੇ ਜਿਵੇਂ ਲੈ ਕਰਕੇ ਜਾਣਗੇ ਜਿਵੇਂ ਬੇਨਤੀਆਂ ਕਰਨਗੇ ਉਹ ਅੱਜ ਦੇ ਪ੍ਰਸੰਗ ਦੀ ਅੱਗੇ ਲੜੀਵਾਰ ਕਥਾ ਵਿਚਾਰ ਆ ਰਹੀ ਹੈ ਕੱਲ ਇਹ ਪ੍ਰਸੰਗ ਆਪ ਜੀ ਨੇ ਸਰਵਣ ਕੀਤਾ ਸੀ ਮਨ ਦੀਆਂ ਬਿਰਤੀਆਂ ਨੂੰ ਗੁਰਮੁਖੋ ਕੋਈ ਸਮੇਂ ਵਾਸਤੇ ਇਕਾਗਰ ਕਰ ਲਓ ਤੇ ਸਾਡੇ ਤਾਈ ਵੀ ਬਲ ਬਖਸ਼ੋ ਇਕਾਗਰ ਕਰਨ ਦਾ ਔਰ ਮਹਾਰਾਜ ਜੀ ਦਾ ਪਾਵਨ ਜਸ ਸੁਣ ਕੇ ਆਪਣੇ ਸਮੇਂ ਨੂੰ ਸਵਾਸਾਂ ਨੂੰ ਸਫਲੇ ਬਣਾਈਏ ਜੀ
ਮੂਲੇ ਸਹਿਤ ਭੀਰ ਬਡਭਾਰੀ
ਕਵੀ ਭਾਈ ਸੰਤੋਖ ਸਿੰਘ ਜੀ ਕਥਨ ਕਰਦੇ ਹਨ ਕਿ ਸਿਆਲਕੋਟ ਦੇ ਜਿਹੜੇ ਰਹਿਣ ਵਾਲੇ ਨਗਰ ਦੇ ਲੋਕ ਨੇ ਬਹੁਤ ਸਾਰੀ ਗਿਣਤੀ ਦੇ ਅੰਦਰ ਇਕੱਠੇ ਹੋਏ ਨੇ ਔਰ ਮੂਲੇ ਦੀ ਘਰ ਵਿਖੇ ਜਾ ਕਰਕੇ ਇਸ ਦਾ ਜਿਹੜਾ ਸਰੀਰ ਹੈ ਲੋਥ ਹੈ ਇਸ ਦੀ ਮੰਜੇ ਤੇ ਪਾ ਕਰਕੇ ਔਰ ਮਹਾਰਾਜ ਜੀ ਦੇ ਵੱਲ ਨੂੰ ਤੁਰੇ ਹਨ ਮਹਾਰਾਜ ਜੀ ਦੇ ਸਾਰਾ ਕਾਰਨ ਦਾ ਪਤਾ ਲੱਗਾ ਕਿ ਮੂਲੇ ਦੀ ਮੌਤ ਇਸ ਕਾਰਨ ਹੋਈ ਹੈ ਤੇ ਜਾਓ ਮਹਾਰਾਜ ਜੀ ਦੇ ਕੋਲੋਂ ਹੁਣ ਜਾ ਕਰਕੇ ਬਖਸ਼ਾਉਣਾ ਕਰੀਏ ਸਿਆਣਿਆਂ ਨੇ ਸਲਾਹ ਕਰਕੇ ਮੂਲੇ ਦੇ ਸਰੀਰ ਨੂੰ ਇਸ ਤਰ੍ਹਾਂ ਲਿਜਾ ਰਹੇ ਨੇ ਮਹਾਰਾਜ ਜੀ ਦੇ ਪਾਸ ਨੂੰ ਔਰ ਇਨ੍ਹਾਂ ਨੂੰ ਵੇਖ ਕਰਕੇ ਹੋਰ ਨਗਰ ਦੇ ਲੋਕ ਜਿਹੜੇ ਜਿਹੜੇ ਵੀ ਐਸੀ ਗੱਲ ਨੂੰ ਸੁਣਦੇ ਨੇ ਮੂਲੇ ਦੀ ਮੌਤ ਦਾ ਕਾਰਨ ਜਦੋਂ ਸੁਣਦੇ ਹਨ ਔਰ ਸਾਰੇ ਹੋਰ ਬਹੁਤ ਲੋਕ ਨਾਲ ਮਿਲਦੇ ਜਾ ਰਹੇ ਨੇ ਇਵੇਂ ਕਵੀ ਜੀ ਕਹਿੰਦੇ ਬਹੁਤ ਸਾਰੀ ਭੀੜ ਜਿਹੜੀ ਹੈ ਬਹੁਤਿਆਂ ਜ਼ਿਆਦਿਆਂ ਲੋਕਾਂ ਦੀ ਮੂਲੇ ਦੀ ਲੋਥ ਨੂੰ ਲੈ ਕਰਕੇ ਉਹਦੀ ਘਰਵਾਲੀ ਸਮੇਤ ਮਹਾਰਾਜ ਜੀ ਦੇ ਪਾਸ ਗਏ ਹਨ
ਸਭ ਚਲ ਆਏ ਗੁਰੂ ਅਗਾਰੀ
ਪਾਤਸ਼ਾਹ ਸਤਿਗੁਰੂ ਨਾਨਕ ਸਾਹਿਬ ਜੀ ਦੀਨ ਦੁਨੀਆਂ ਦੇ ਮਾਲਕ ਸਰਵਰੇ ਕੈਨਾਤ ਮਹਾਰਾਜ ਜੀ ਜਿਸ ਜਗ੍ਹਾ ਉਪਰ ਬਿਰਾਜਮਾਨ ਹਨ ਔਰ ਉੱਥੇ ਲਿਆ ਕਰਕੇ ਮਹਾਰਾਜ ਜੀ ਦੇ ਅੱਗੇ ਮੂਲੇ ਦੇ ਸਰੀਰ ਨੂੰ ਰੱਖ ਦਿੱਤਾ ਹੈ
ਅਰਬਿੰਦ ਬੰਦਨਾ ਕਰਹੀ
ਔਰ ਕਹਿੰਦੇ ਮੂਲੇ ਦਾ ਜਿਹੜਾ ਸਰੀਰ ਹੈ ਸਤ ਸੰਗਤ ਜੀ ਉਸ ਨੂੰ ਅੱਗੇ ਰੱਖ ਕਰਕੇ ਮਹਾਰਾਜ ਸਾਹਿਬ ਜੀ ਦੇ ਔਰ ਇਨ੍ਹਾਂ ਸਾਰਿਆਂ ਲੋਕਾਂ ਨੇ ਮਹਾਰਾਜ ਸਤਿਗੁਰੂ ਨਾਨਕ ਜੀ ਦੇ ਪਾਵਨ ਪਵਿੱਤਰ ਚਰਨਾਂ ਦੇ ਉੱਪਰ ਬੜੇ ਪਿਆਰ ਦੇ ਨਾਲ ਕਹਿੰਦੇ ਨਮਸਕਾਰਾਂ ਕੀਤੀਆਂ ਨੇ ਆਪਣੇ ਮੱਥੇ ਰੱਖ ਰੱਖ ਕਰਕੇ ਮਹਾਰਾਜ ਜੀ ਦੇ ਚਰਨਾਂ ਤੇ
ਬੇਨਤੀ ਕਰੇ ਤਾਉ ਉੜ ਧਰੀ
ਸਤਿਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੇ ਅੰਦਰ ਬੜੇ ਪਿਆਰ ਦੇ ਨਾਲ ਬੇਨਤੀਆਂ ਕਰਦੇ ਹਨ ਔਰ ਹਿਰਦੇ ਦੇ ਅੰਦਰ ਬਹੁਤਾ ਪਿਆਰ ਦਾ ਜਿਹੜਾ ਪ੍ਰਵਾਹ ਹੈ ਇਹਨਾਂ ਲੋਕਾਂ ਦੇ ਚੱਲਿਆ ਹੋਇਆ ਹੈ ਔਰ ਕਹਿੰਦੇ ਹਿਰਦੇ ਤੋਂ ਬੜੇ ਪਿਆਰ ਨਾਲ ਬੜੀ ਸ਼ਰਧਾ ਨਾਲ ਸਤਿਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੇ ਅੰਦਰ ਇਸ ਤਰ੍ਹਾਂ ਬੇਨਤੀਆਂ ਕਰਨ ਲੱਗੇ
ਮੱਛ ਪਰ ਤੇ ਉਤਾਰ ਤੇ ਤਾਈ
ਔਰ ਕਹਿੰਦੇ ਮੂਲੇ ਦੀ ਜਿਹੜੀ ਲੋਥ ਸੀ ਸਰੀਰ ਸੀ ਉਹ ਸਰੀਰ ਨੂੰ ਇਨ੍ਹਾਂ ਨੇ ਮੰਜੇ ਤੋਂ ਉਤਾਰ ਕਰਕੇ ਮੰਜੇ ਦੇ ਉੱਪਰੋਂ ਚੁੱਕ ਕਰਕੇ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਅੱਗੇ ਮੂਲੇ ਦੇ ਸਰੀਰ ਨੂੰ ਪਾਇਆ ਹੈ ਔਰ ਪਾ ਕਰਕੇ ਇਸ ਤਰ੍ਹਾਂ ਸਰੀਰ ਨੂੰ ਔਰ ਹੱਥ ਜੋੜ ਕੇ ਮਹਾਰਾਜ ਜੀ ਨੂੰ ਐਵੇਂ ਅਰਜਾਈਆਂ ਕਰਨ ਲੱਗੇ ਐਵੇਂ ਬੇਨਤੀਆਂ ਕਰਦੇ ਨੇ ਮਹਾਰਾਜ ਜੀ ਦੇ ਤਾਈ
ਗੁਰ ਅੱਗੇ ਸੋ ਦੇ ਪੌੜਾਈ
ਸਤਿਗੁਰੂ ਨਾਨਕ ਸਾਹਿਬ ਜੀ ਦੇ ਜਿੱਥੇ ਮਹਾਰਾਜ ਜੀ ਬਿਰਾਜਮਾਨ ਹਨ, ਉਸ ਤੋਂ ਅੱਗੇ ਜਗ੍ਹਾ ਜਿਹੜੀ ਹੈ ਖਾਲੀ, ਉਥੇ ਸਤਸੰਗ ਜੀ ਸਰੀਰ ਦੇ ਤਾਈ ਪਾ ਦਿੱਤਾ ਮੂਲੇ ਦੇ, ਔਰ ਸਾਰੇ ਹੀ ਪਾਸ ਪਾਸ ਮਹਾਰਾਜ ਜੀ ਦੇ ਬੈਠ ਗਏ ਔਰ ਬੇਨਤੀਆਂ ਇਸ ਤਰ੍ਹਾਂ ਕਰਨ ਲੱਗੇ।
ਹੱਥ ਬੰਦ ਠਾਂਡੇ ਹੋਵੇ ਸਭੀ,
ਸਾਰਿਆਂ ਨੇ ਹੀ ਆਪਣੇ ਜਿਹੜੇ ਹੱਥ ਨੇ ਬੰਦ ਨਾਮ ਜੋੜ ਕਰਕੇ, ਔਰ ਇਸ ਤਰ੍ਹਾਂ ਮਹਾਰਾਜ ਜੀ ਦੇ ਅੱਗੇ ਕੁਝ ਖੜੇ ਨੇ, ਕੁਝ ਬੈਠੇ ਨੇ, ਔਰ ਮਹਾਰਾਜ ਜੀ ਨੂੰ ਇਸ ਤਰ੍ਹਾਂ ਕਹਿੰਦੇ ਬੇਨਤੀਆਂ ਕਰਨ ਲੱਗੇ ਸਾਰੇ ਹੀ ਸਿਆਲਕੋਟ ਨਗਰ ਦੇ ਲੋਕ।
ਬੇਨਤੀ ਕਹੇ ਪਾਓ ਔਰ ਤਰਹੀ,
ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਬਾਰ ਬਾਰ ਬੇਨਤੀਆਂ ਕਰਦੇ ਹਨ, ਹਿਰਦੇ ਤੋਂ ਬਹੁਤਾ ਪਿਆਰ ਧਾਰਨ ਕਰਕੇ ਕਿ ਪਾਤਸ਼ਾਹ ਸਤਿਗੁਰੂ ਜੀ ਕਿਰਪਾ ਕਰੋ, ਇਹ ਤੁਹਾਡਾ ਹੀ ਸੇਵਕ ਹੈ, ਇਹ ਤੁਹਾਡਾ ਹੀ ਦਾਸ ਹੈ, ਜੇ ਭੁੱਲ ਹੋ ਗਈ ਮਹਾਰਾਜ ਬਖਸ਼ ਲਓ, ਕਿਰਪਾ ਕਰੋ ਤੁਸੀਂ ਬਖਸ਼ਿੰਦ ਹੋ, ਬਖਸ਼ਣਹਾਰ ਹੋ, ਬਖਸ਼ਣ ਲਾਇਕ ਹੋ, ਬਖਸ਼ਣ ਯੋਗ ਹੋ, ਕਿਰਪਾ ਕਰੋ, ਦਇਆ ਕਰੋ, ਇਸ ਤਰ੍ਹਾਂ ਕਹਿੰਦੇ ਬੜੀਆਂ ਬੇਨਤੀਆਂ ਮਹਾਰਾਜ ਜੀ ਦੇ ਚਰਨਾਂ ਦੇ ਅੰਦਰ ਕਰ ਰਹੇ ਹਨ।
ਸੁਣੇ ਵੰਦ ਲਖ ਤੁਮਨੇ ਮਾਰਾ,
ਔਰ ਮਹਾਰਾਜ ਜੀ ਅਸੀਂ ਆਪ ਜੀ ਦੇ ਚਰਨਾਂ ਦੇ ਅੰਦਰ ਬੇਨਤੀਆਂ ਕਰਦੇ ਹਾਂ, ਕਿਰਪਾ ਕਰੋ ਮਹਾਰਾਜ, ਇਸ ਨੇ ਬੜਾ ਵੱਡਾ ਗੁਨਾਹ ਕੀਤਾ ਹੈ, ਇਹ ਗੁਨਾਹ ਵੰਦ ਹੈ, ਆਪ ਕੇ ਇਸ ਨੇ ਪਾਪ ਕੀਤਾ ਹੈ, ਤੁਹਾਡੀ ਨਰਾਦਰੀ ਕੀਤੀ ਹੈ, ਇਹ ਆਪ ਮਹਾਰਾਜ ਇਸ ਦੇ ਗ੍ਰਹਿ ਵਿਖੇ ਗਏ ਹੋ ਔਰ ਜਾ ਕਰਕੇ ਇਸ ਦੇ ਤਾਈ ਵਾਜਾਂ ਮਾਰੀਆਂ ਆਪ ਜੀ ਨੇ, ਔਰ ਘਰ ਵਾਲੀ ਦੇ ਬਚਨਾਂ ਦੇ ਕਹੇ ਮੁਤਾਬਕ ਉਹਦੇ ਪਿੱਛੇ ਲੱਗ ਕਰਕੇ ਲੁਕ ਗਿਆ, ਇਹ ਮੂਲਾ ਤੁਹਾਡੇ ਸਾਹਮਣੇ ਨਹੀਂ ਆ ਸਕਿਆ, ਇਸ ਵਾਸਤੇ ਇਹ ਮਹਾਰਾਜ ਵੱਡਾ ਗੁਨਾਹਗਾਰ ਹੈ, ਵੱਡੀ ਨਰਾਦਰੀ ਕੀਤੀ ਹੈ, ਇਹਨੇ ਵੱਡਾ ਅਪਰਾਧ ਇਹ ਪਾਪ ਕਰ ਲਿਆ ਹੈ, ਇਸ ਵਾਸਤੇ ਮਹਾਰਾਜ ਇਹ ਮਰ ਗਿਆ ਹੈ, ਇਸ ਵਾਸਤੇ ਮਹਾਰਾਜ ਜੀ ਇਸ ਦੇ ਤਾਈ ਆਪ ਜੀ ਨੇ ਬਚਨ ਕਹਿ ਕੇ ਮਾਰ ਦਿੱਤਾ ਹੈ। ਕਈ ਇਸ ਤਰ੍ਹਾਂ ਵੀ ਬੇਨਤੀਆਂ ਕਰਦੇ, ਕਈ ਕਹਿ ਰਹੇ ਮਹਾਰਾਜ ਇਹਨੇ ਅਪਰਾਧ ਕੀਤਾ ਹੈ, ਇਹ ਅਪਰਾਧ ਹੋਣੇ ਕਰਕੇ, ਐਸਾ ਵੱਡਾ ਗੁਨਾਹ ਹੋਣੇ ਕਰਕੇ ਇਹਦੀ ਮੌਤ ਹੋ ਗਈ ਹੈ।
ਕਿਰਪਾ ਧਾਰ ਅਬ ਦੇਹੋ ਜਵਾਰਾ,
ਮਹਾਰਾਜ ਤੁਹਾਡੇ ਚਰਨਾਂ ਦੇ ਅੰਦਰ ਸਾਡੀ ਇਹ ਬੇਨਤੀ ਹੈ ਮਹਾਰਾਜ ਜੀ ਸਾਰਿਆਂ ਦੀ ਸੱਚੇ ਦਿਲੋਂ, ਕਿ ਕਿਰਪਾ ਕਰ ਦਿਓ ਮਹਾਰਾਜ, ਇਹਨੇ ਅਪਰਾਧ ਕੀਤਾ ਤੇ ਤੁਸੀਂ ਬਖਸ਼ਣਹਾਰ ਹੋ, ਬਖਸ਼ਿੰਦ ਹੋ, ਔਰ ਮਹਾਰਾਜ ਕਿਰਪਾ ਕਰਕੇ ਇਸ ਮੂਲੇ ਦੇ ਤਾਈ ਜਵਾ ਦੇਣਾ ਕਰੋ, ਇਸ ਨੂੰ ਜੀਵਨ ਬਖਸ਼ ਦਿਓ।
ਜਾਨ ਬੂਝ ਇਹ ਪਿਓ ਅਜਾਨਾ,
ਔਰ ਮਹਾਰਾਜ ਜੀ ਇਹ ਆਪ ਜੀ ਦੀ ਜਿਹੜੀ ਮਹਿਮਾ ਹੈ, ਸਤਿਗੁਰੂ ਜੀ ਆ ਸੰਤ ਜੀ, ਇਹ ਆਪ ਜੀ ਦੀ ਮਹਿਮਾ ਭਲੀ ਪ੍ਰਕਾਰ ਇਹ ਜਾਣਦਾ ਸੀ, ਆਪ ਜੀ ਦੀ ਵਡਿਆਈ ਤੋਂ, ਆਪ ਜੀ ਦੇ ਨਿਰਮਲ ਜਸ ਤੋਂ ਇਹ ਭਲੀ ਪ੍ਰਕਾਰ ਜਾਣੂ ਸੀ, ਚੰਗੀ ਤਰ੍ਹਾਂ ਤੁਹਾਡੀ ਮਹਿਮਾ ਨੂੰ ਜਾਣਦਾ ਸੀ ਹਿਰਦੇ ਦੇ ਅੰਦਰ, ਕਿ ਤੁਸੀਂ ਦਿਲਾਂ ਦਿਲਾਂ ਦੀਆਂ ਗੁੱਝੀਆਂ ਤੋਂ ਗੁੱਝੀਆਂ ਜਿਹੜੀਆਂ ਗੱਲਾਂ ਹਨ, ਫੁਰਨੇ ਹਨ, ਸੰਕਲਪ ਚੰਗੇ ਵਿਕਲਪ ਮਾੜੇ ਹਨ, ਇਹ ਸਾਰੇ ਆਪ ਜੀ ਜਾਣਦੇ ਹੋ, ਐਡੇ ਵੱਡੀ ਸਮਰੱਥਾ ਵਾਲੇ ਹੋ, ਐਡੀ ਵੱਡੀ ਸਮਰੱਥਾ ਵਾਲੇ ਹੋ ਜਿਹੜੀ ਕਹੀ ਨਹੀਂ ਜਾਣ ਵਾਲੀ, ਇਸ ਵਾਸਤੇ ਐਸੀ ਮਹਿਮਾ ਤੋਂ ਇਹ ਮਹਾਰਾਜ ਜਾਣੂ ਸੀ।
ਪ੍ਰੇਰਿਓ ਧੀ ਕੁਮਿਤ ਉਰਜਾਨਾ,
ਪਰ ਮਹਾਰਾਜ ਜੀ ਇਹਦਾ ਕੋ ਕਰਮ ਇਹਦੇ ਮਾੜਾ ਅੱਗੇ ਆ ਗਿਆ, ਕੋ ਪਿਛਲਾ ਕੀਤਾ ਹੈ ਕਰਮ ਮਾੜਾ ਅੱਗੇ ਆ ਗਿਆ ਹੈ, ਆਪਣੀ ਤ੍ਰੀ ਇਸਤਰੀ ਦੇ ਬਚਨਾਂ ਦੇ ਕਹੇ ਮੁਤਾਬਕ ਇਹਨੇ ਆਪਣੇ ਮਨ ਨੂੰ ਉਸੇ ਤਰ੍ਹਾਂ ਹੀ ਐਸੀ ਆਪਣੇ ਇਸਤਰੀ ਦੀ ਪ੍ਰੇਰਨਾ ਸਦਕਾ ਔਰ ਲੁਕ ਜਾਣਾ ਕੀਤਾ ਮਹਾਰਾਜ ਤੁਹਾਡੇ ਆਉਣ ਤੇ, ਆਪਣੀ ਇਸਤਰੀ ਦੇ ਮਗਰ ਲੱਗ ਕਰਕੇ, ਔਰ ਇਹ ਲੁਕ ਗਿਆ ਹੈ, ਇਹਨੇ ਅਪਰਾਧ ਕੀਤਾ ਹੈ, ਇਹ ਮਹਾਰਾਜ ਜੀ ਕਿਰਪਾ ਕਰੋ ਇਹਦੇ ਤੇ।
ਇਸ ਪ੍ਰਕਾਰ ਸੁਣ ਕੇ ਜਗਨਨਾਥਾ,
ਇਸ ਪ੍ਰਕਾਰ ਕਵੀ ਭਾਈ ਸੰਤੋਖ ਸਿੰਘ ਜੀ ਕਥਨ ਕਰਦੇ ਹਨ ਕਿ ਬਹੁਤ ਜ਼ਿਆਦੀਆਂ ਜਦੋਂ ਨਿਮਰਤਾ ਦੇ ਨਾਲ, ਪਿਆਰ ਦੇ ਨਾਲ, ਸ਼ਰਧਾ ਦੇ ਨਾਲ, ਸਤਿਕਾਰ ਦੇ ਨਾਲ ਮਹਾਰਾਜ ਸਤਿਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਚਰਨਾਂ ਦੇ ਅੰਦਰ ਬੇਨਤੀਆਂ ਕੀਤੀਆਂ ਬਾਰ ਬਾਰ ਇਹਨਾਂ ਨੇ, ਮਹਾਰਾਜ ਜੀ ਇਹਨਾਂ ਦੀਆਂ ਬੇਨਤੀਆਂ ਨੂੰ ਸੁਣ ਕਰਕੇ ਜਗਨਨਾਥਾ ਜੋ ਸਾਰੇ ਜਗਤ ਦੇ ਨਾਥਾ ਮਾਲਕ ਹਨ, ਨਿਰੇ ਜਗਤ ਦੇ ਹੀ ਨਹੀਂ, ਲੱਖਾਂ ਪਤਾਲਾਂ ਤੇ ਲੱਖਾਂ ਆਕਾਸ਼ ਨੇ ਜਿਹੜੇ, ਸਾਰਿਆਂ ਦੇ ਮਹਾਰਾਜ ਮਾਲਕ ਹਨ, ਜਿੰਨੀ ਵੀ ਰਚਨਾ ਹੈ ਸਭ ਦੇ ਮਾਲਕ ਹਨ, ਐਸੇ ਉਹ ਇੱਕ ਦਾ ਸਰੂਪ ਸਰਗੁਣ ਸਤਿਗੁਰੂ ਨਾਨਕ ਸਾਹਿਬ ਜੀ ਹਨ, ਇਸ ਵਾਸਤੇ ਜਗਤ ਦੇ ਮਾਲਕ ਸਤਿਗੁਰੂ ਜੀ ਇਸ ਪ੍ਰਕਾਰ ਇਹਨਾਂ ਦੀਆਂ ਬੇਨਤੀਆਂ ਨੂੰ ਸੁਣ ਕੇ ਆਪਣੇ ਪਾਵਨ ਪਵਿੱਤਰ ਮੁਖ ਦੇ ਅੰਦਰੋਂ ਸੁੰਦਰ ਅੰਮ੍ਰਿਤਾਂ ਦੀ ਨਿਆਈ ਬਚਨ ਬੋਲੇ ਹਨ ਮਹਾਰਾਜ ਜੀ ਨੇ ਇਸ ਪ੍ਰਕਾਰ ਕਹੇ ਨੇ
ਬੋਲੇ ਬਚਨ ਸਭਨ ਕੇ ਸਾਥਾ
ਇਹਨਾਂ ਸਾਰੇ ਜਿਹੜੇ ਲੋਕ ਹਨ ਮੂਲੇ ਦੇ ਸਰੀਰ ਨੂੰ ਲੈ ਕਰਕੇ ਆਏ ਜਿਹੜੇ ਬੇਨਤੀਆਂ ਕਰ ਰਹੇ ਹਨ ਉਹਨਾਂ ਦੇ ਤਾਈ ਉਹਨਾਂ ਦੇ ਸਾਥ ਮਹਾਰਾਜ ਜੀ ਇਸ ਤਰ੍ਹਾਂ ਬਚਨ ਕਹਿਣ ਲੱਗੇ ਸੁਭਾਏ ਮਾਨ ਮੁੱਖ ਦੇ ਵਿੱਚੋਂ ਐਸੇ ਪਾਵਨ ਬਚਨ
ਰਹਿਓ ਜੀਵਨਾ ਇਸਮ੍ਰਿਤ ਆਈ
ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ ਕਿ ਭਾਈ ਇਸ ਦਾ ਜਿਹੜਾ ਜੀਵਨ ਸੀ ਇਸ ਵਾਸਤੇ ਉਹ ਹੁਣ ਰਹਿ ਗਿਆ ਹੈ ਭਾਵੇਂ ਦਾ ਜੀਵਨ ਖਤਮ ਹੋ ਗਿਆ ਹੈ ਇਹਦੀ ਮੌਤ ਜਿਹੜੀ ਸੀ ਇਹ ਆ ਗਈ ਹੈ ਜਾਨਣਾ ਕਰੋ ਇਸ ਪ੍ਰਕਾਰ
ਕੈਸੇ ਹੂੰ ਹੋਤ ਬਚਾਈ
ਹੁਣ ਜੇ ਤੁਸੀਂ ਇਸ ਨੂੰ ਕਹਿੰਦੇ ਕਿ ਜਵਾਉਣਾ ਕਰੋ ਇਸ ਨੂੰ ਬਚਾਉਣਾ ਕਰੋ ਇਹ ਜਿਹੜਾ ਕਾਰਜ ਹੈ ਇਹ ਹੁਣ ਕਿਸ ਤਰ੍ਹਾਂ ਵੀ ਹੋ ਨਹੀਂ ਸਕਦਾ ਇਸ ਵਾਸਤੇ ਜਾਨਣਾ ਕਰੋ ਕਿ ਇਸ ਦੀ ਮੌਤ ਆਈ ਸੀ ਕੋਈ ਬਹਾਨਾ ਬਣਨਾ ਸੀ ਉਹ ਬਣ ਗਿਆ ਹੁਣ ਇਹਨੂੰ ਜਿਹੜਾ ਜਵਾਉਣ ਦਾ ਯਤਨ ਹੈ ਉਹ ਨਹੀਂ ਅਸੀਂ ਬਣਾ ਸਕਦੇ ਕਰ ਸਕਦੇ ਕਰ ਸਭ ਕੁਝ ਸਕਦੇ ਨੇ ਮਹਾਰਾਜ ਜੀ ਇਸ ਵਾਸਤੇ ਐਸੇ ਬਚਨ ਕਹਿ ਰਹੇ ਨੇ ਉਹਨਾਂ ਦੇ ਤਾਈ
ਇਸ ਕੋ ਮਾਰ ਗਾਡ ਬੋਈ
ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਇਸ ਨੂੰ ਗਾੜੀ ਭਾਵ ਵੱਡੀ ਮਾਰ ਪਈ ਹੈ ਉਹ ਗਾੜੀ ਮਾਰ ਕਿਹੜੀ ਕਿ ਜਦੋਂ ਪਾਤਸ਼ਾਹ ਅਕਾਲ ਪੁਰਖ ਸਰੂਪ ਸਤਿਗੁਰੂ ਜੀ ਮੂਲੇ ਦੇ ਘਰ ਵਿਖੇ ਗਏ ਔਰ ਜਾ ਕਰਕੇ ਮੂਲੇ ਦੇ ਤਾਈ ਆਵਾਜ਼ਾਂ ਮਾਰੀਆਂ ਭਾਈ ਮੂਲਿਆ ਭਾਈ ਮੂਲਿਆ ਬੂਹਾ ਖੋਲਣਾ ਕਰ ਦਰਵਾਜ਼ਾ ਖੋਲਣਾ ਕਰ ਇਸ ਵਾਸਤੇ ਸਾਧ ਸੰਗੇ ਜੀ ਮੂਲਾ ਲੁਕਿਆ ਹੋਇਆ ਸੀ ਐਸੀ ਜਿਹੜੀ ਨਰਾਦਰੀ ਮੂਲੇ ਨੇ ਕੀਤੀ ਹੈ ਮਹਾਰਾਜ ਜੀ ਦੀ ਉਸ ਨਰਾਦਰੀ ਨੂੰ ਉਹ ਜਿਹੜੀ ਅਕਾਲੀ ਸ਼ਕਤੀ ਹੈ ਉਹ ਜਿਹੜੀ ਮਹਾਂ ਸ਼ਕਤੀ ਹੈ ਉਹ ਸਤਿਗੁਰਾਂ ਦੀ ਨਰਾਦਰੀ ਨੂੰ ਉਹ ਅਕਾਲੀ ਸ਼ਕਤੀ ਸਹਾਰ ਨਾ ਸਕੀ ਉਹ ਜਿਹੜੀ ਗਾਢ ਭਾਵ ਕੇ ਐਸੀ ਗਾੜੀ ਐਸੀ ਮਹਾਨ ਸ਼ਕਤੀ ਉਹ ਸ਼ਕਤੀ ਜਿਹੜੀ ਸੀ ਵਰਤ ਗਈ ਉਹ ਸ਼ਕਤੀ ਨੇ ਐਸਾ ਭਾਣਾ ਵਰਤਾਇਆ ਕਿ ਮੂਲੇ ਦੇ ਤਾਈ ਸੱਪ ਲੜਨੇ ਕਰਕੇ ਉਹਦੀ ਮੌਤ ਹੋ ਗਈ ਇਸ ਵਾਸਤੇ ਮਹਾਰਾਜ ਜੀ ਇਹ ਨਹੀਂ ਬਚਨ ਕਹਿ ਰਹੇ ਕਿ ਜਾਂ ਅਸੀਂ ਸ਼ਰਾਪ ਦਿੱਤਾ ਹੈ ਚੜਾਈ ਕੀਤਾ ਮਹਾਰਾਜ ਕਿਸੇ ਨੂੰ ਸ਼ਰਾਪ ਦਿੰਦੇ ਹੀ ਨਹੀਂ ਸਨ ਮਹਾਰਾਜ ਤੇ ਸ਼ਰਾਪਿਆਂ ਨੂੰ ਤਾਰਦੇ ਸਨ ਤੇ ਸ਼ਰਾਪ ਸਤਿਗੁਰੂ ਜੀ ਨੇ ਕਿੱਥੋਂ ਦੇਣਾ ਮਹਾਰਾਜ ਸੁਤਾ ਸਿੱਧੀ ਬਚਨ ਕਰਿਆ ਕਰਦੇ ਇਸ ਵਾਸਤੇ ਮਹਾਰਾਜ ਕਹਿਣ ਲੱਗੇ ਭਾਈ ਮਹਾਂ ਸ਼ਕਤੀ ਦੀ ਜੋ ਇਹ ਗਾਢ ਪਰੀ ਹੈ ਇਸ ਵਾਸਤੇ ਇਹ ਜਾਨਣਾ ਕਰੋ
ਨਹੀਂ ਉਭਾਰ ਸਕੈ ਅਬ ਕੋਈ
ਔਰ ਇਸ ਵਾਸਤੇ ਇਸ ਨੂੰ ਹੁਣ ਕੌਣ ਬਚਾ ਸਕਦਾ ਹੈ ਕੌਣ ਜਵਾਲ ਸਕਦਾ ਹੈ ਇਸ ਵਾਸਤੇ ਇਹ ਐਸੀ ਮਹਾਂ ਸ਼ਕਤੀ ਦੇ ਤਾਈ ਇਹ ਸਾਰੀ ਉਹਦੀ ਕਲਾ ਹੀ ਵਰਤੀ ਹੈ ਔਰ ਇਸ ਨੂੰ ਹੁਣ ਕੌਣ ਜਵਾ ਸਕਦਾ ਕੌਣ ਇਹਦਾ ਜੀਵਨ ਇਹਨੂੰ ਬਖਸ਼ ਸਕਦਾ ਹੈ ਮਹਾਰਾਜ ਜੀ ਐਵੇਂ ਬਚਨ ਕਹਿ ਰਹੇ ਨੇ ਉਹਨਾਂ ਦੇ ਤਾਈ
ਅੰਤ ਸਮੇਂ ਜੋ ਦਰਸ਼ਨ ਪਾਵਾ
ਮਹਾਰਾਜ ਸਤਿਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਚਲੋ ਇਹ ਹੁਣ ਇਹ ਕਾਰਨ ਬਣ ਸਕਦਾ ਹੈ ਕਿ ਇਸ ਮੂਲੇ ਦੇ ਸਰੀਰ ਨੂੰ ਤੁਸੀਂ ਸਾਡੇ ਪਾਸ ਲੈ ਕਰਕੇ ਆਏ ਹੋ ਔਰ ਇਸ ਨੇ ਅੰਤਮ ਸਮੇਂ ਸਰੀਰ ਨੂੰ ਸੰਸਕਾਰਨ ਤੋਂ ਪਹਿਲਾਂ ਤੁਸੀਂ ਸਾਡੇ ਪਾਸ ਲਿਆਏ ਤੇ ਇਸ ਦੀ ਲੋਥ ਨੇ ਸਾਡੇ ਦਰਸ਼ਨ ਕੀਤੇ ਹਨ ਇਸ ਵਾਸਤੇ ਇਸ ਦਾ ਜਿਹੜਾ ਇਹਦੇ ਤਾਈ ਫਲ ਹੈ ਇਹ ਭਾਵ ਮਿਲੇਗਾ ਜ਼ਰੂਰ ਜਿਹੜੇ ਅੰਤ ਵੇਲੇ ਇਹਨੇ ਸਾਡੇ ਆਣ ਕੇ ਦਰਸ਼ਨ ਕਰ ਲਏ ਨੇ ਤੁਸੀਂ ਲੈ ਕਰਕੇ ਆਏ ਹੋ ਕਿਸੇ ਤਰ੍ਹਾਂ ਵੀ ਕਾਰਨ ਬਣ ਕੇ ਇਹ ਅੰਤ ਵੇਲੇ ਸਾਡੇ ਪਾਸ ਆ ਗਿਆ ਇਹ ਹੁਣ ਇਸ ਪ੍ਰਕਾਰ ਇਸ ਦਾ ਦਰਸ਼ਨਾਂ ਦਾ ਜਿਹੜਾ ਫਲ ਹੈ ਇਹ ਜਰੂਰ ਇਹਦੇ ਤਾਈ ਪ੍ਰਾਪਤ ਹੋਵੇਗਾ
ਜਾਂ ਕੋ ਫਲ ਇਸ ਹੋਈ ਸੁਹਾਵਾ
ਜਾਂ ਕੋ ਨਾਮ ਇਸ ਲਈ ਇਸ ਨੂੰ ਇਹ ਦਰਸ਼ਨਾਂ ਦਾ ਜਿਹੜਾ ਫਲ ਹੈ ਇਹ ਭਾਈ ਮੂਲੇ ਦੇ ਤਾਈ ਜਰੂਰ ਪ੍ਰਾਪਤ ਹੋਵੇਗਾ ਔਰ ਉਹ ਦਰਸ਼ਨਾਂ ਦਾ ਫਲ ਇਸ ਤਰ੍ਹਾਂ ਪ੍ਰਾਪਤ ਹੋਵੇਗਾ ਜਾਨਣਾ ਕਰੋ
ਸਤਵਾ ਜਾਮਾ ਤੇਰੇ ਜਬੀ
ਮਹਾਰਾਜ ਸਤਿਗੁਰੂ ਨਾਨਕ ਸਾਹਿਬ ਜੀ ਅੰਤਰਜਾਮੀ ਸਤਿਗੁਰੂ ਜੀ ਤਿੰਨਾ ਸਮਿਆਂ ਦੀ ਇਸ ਤਰ੍ਹਾਂ ਜਾਣਨ ਵਾਲੇ ਨੇ ਜਿਸ ਤਰ੍ਹਾਂ ਤਲੀ ਦੇ ਉੱਪਰ ਕੋਈ ਚੀਜ਼ ਰੱਖੀ ਨਜ਼ਰ ਆਉਂਦੀ ਹੈ ਇਸ ਤਰ੍ਹਾਂ ਮਹਾਰਾਜ ਜੀ ਜਾਣਨ ਵਾਲੇ ਨੇ ਜਿਹੜਾ ਪਿਛਲਾ ਸਮਾਂ ਲੰਘ ਗਿਆ ਭੂਤਕਾਲ ਸਮਾਂ ਭਵਿੱਖਤ ਆਉਣ ਵਾਲਾ ਸਮਾਂ ਤੇ ਜਿਹੜਾ ਵਰਤਮਾਨ ਹੈ ਇਹ ਤਿੰਨਾਂ ਸਮਿਆਂ ਦੀ ਮਹਾਰਾਜ ਜੀ ਜਾਣਨ ਵਾਲੇ ਨੇ ਔਰ ਤਿੰਨਾਂ ਸਮਿਆਂ ਦੇ ਅੰਦਰ ਜਿਹੜੇ ਜੀਵ ਮਨੁੱਖ ਹਨ ਉਹਨਾਂ ਦੇ ਹਿਰਦਿਆਂ ਦੀ ਜਾਣਨ ਵਾਲੇ ਨੇ ਔਰ ਇਸ ਵਾਸਤੇ ਜਰੇ ਜਰੇ ਦੀ ਜਾਣਨ ਵਾਲੇ ਨੇ ਐਸੇ ਅੰਤਰਜਾਮੀ ਸਤਿਗੁਰੂ ਜੀ ਕਹਿਣ ਲੱਗੇ ਇਹਨਾਂ ਲੋਕਾਂ ਦੇ ਤਾਈ ਕਿ ਮੂਲੇ ਨੇ ਅੰਤ ਸਮੇਂ ਆਣ ਕਰਕੇ ਇਹਦੇ ਸਰੀਰ ਨੇ ਸਾਡਾ ਦਰਸ਼ਨ ਪਾਇਆ ਹੈ, ਸਾਡੀ ਕਿਰਪਾ ਭਰੀ ਮਿਹਰ ਦੀ ਨਿਗਾਹ ਇਹਦੇ ਉੱਪਰ ਪਈ ਹੈ, ਇਹਦੇ ਸਰੀਰ ਉੱਪਰ ਅੰਤ ਵੇਲੇ, ਔਰ ਇਹ ਦਰਸ਼ਨਾਂ ਦਾ ਜਿਹੜਾ ਫਲ ਹੈ ਇਹਨੂੰ ਜ਼ਰੂਰ ਪ੍ਰਾਪਤ ਹੋਵੇਗਾ। ਇਹ ਕਦੋਂ ਪ੍ਰਾਪਤ ਹੋਵੇਗਾ? ਮਹਾਰਾਜ ਜੀ ਕਹਿਣ ਲੱਗੇ ਜਿਸ ਵਕਤ ਅਸੀਂ ਦਸਵਾਂ ਜਾਮਾ ਆਪਣਾ ਪਹਿਨਣਾ ਕਰਾਂਗੇ। ਇੱਥੇ ਵੀ ਮਹਾਰਾਜ ਜੀ ਨੇ ਬਚਨ ਕਹੇ ਸਿਆਲਕੋਟ ਦੇ ਲੋਕਾਂ ਦੇ ਤਾਂ ਹੀ ਕਿ ਅਸੀਂ ਜਦੋਂ ਦਸਵਾਂ ਜਾਮਾ ਪਹਿਰਾਂਗੇ। ਸਾਧ ਸੰਗਤ ਜੀ, ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇਸ਼ਾਂ ਵਿਦੇਸ਼ਾਂ ਦਾ ਰਤਨ ਕਰਦੇ ਹੋਏ, ਪਾਤਸ਼ਾਹ ਦੇ ਪਾਤਸ਼ਾਹ ਸਤਿਗੁਰੂ ਜੀ ਜਿਸ ਵਕਤ ਮੱਕੇ ਗਏ, ਭਾਈ ਸਾਹਿਬ ਭਾਈ ਗੁਰਦਾਸ ਜੀ ਕਥਨ ਕਰਦੇ ਨੇ ਬਾਬਾ ਫਿਰ ਮੱਕੇ ਗਿਆ, ਨੀਲ ਬਸਤਰ ਧਾਰੇ ਬਨਵਾਰੀ, ਆਸਾ ਹੱਥ ਕਿਤਾਬ ਕਸ਼, ਇੱਕ ਹੱਥ ਦੇ ਵਿੱਚ ਆਸਾ ਡੰਡਾ ਹੈ, ਔਰ ਜਿਹੜੀ ਰੱਬੀ ਬਾਣੀ ਜਦੋਂ ਆਉਂਦੀ ਹੈ ਉਹ ਤੁਰਕੀ ਬਾਣੀ ਦੇ ਤਾਂ ਹੀ ਮਹਾਰਾਜ ਜੀ ਜਿਸ ਪੋਥੀ ਦੇ ਅੰਦਰ ਲਿਖਦੇ ਸੀ ਉਹ ਕਿਤਾਬ ਉਹ ਪੋਥੀ ਮਹਾਰਾਜ ਜੀ ਦੇ ਪਾਸ ਹੈ। ਆਸਾ ਹੱਥ ਕਿਤਾਬ ਕਸ਼ ਪੂਜਾ ਬਾਗ ਮੁਸੱਲਾ ਧਾਰੀ, ਔਰ ਇੱਕ ਹੱਥ ਦੇ ਅੰਦਰ ਗੜਵਾ ਹੈ। ਇਸ ਵਾਸਤੇ ਸਾਧ ਸੰਗਤ ਜੀ ਇਸ ਪ੍ਰਕਾਰ ਜਦੋਂ ਉੱਥੇ ਮਹਾਰਾਜ ਜੀ ਨੇ ਜਾ ਕਰਕੇ ਆਪ ਜੀ ਨੂੰ ਭਲੀ ਪ੍ਰਕਾਰ ਇਸ ਸਾਖੀ ਦਾ ਪਤਾ ਹੈ ਕਿ ਮਹਾਰਾਜ ਜੀ ਨੇ ਜਾ ਕੇ ਜਦੋਂ ਜਾਰੀ ਕਲਾ ਵਰਤੀ, ਕਾਬਾ ਫੇਰ ਦਿੱਤਾ, ਫਿਰਿਆ ਮੱਕਾ ਕਲਾ ਦਿਖਾਰੀ, ਇਸ ਵਾਸਤੇ ਜੀਵਨ ਮਾਰੀ ਲੱਤ ਦੀ, ਕਿਹੜਾ ਸੁੱਤਾ ਕੁਫਰ ਕੁਫਾਰੀ, ਟੰਗੋ ਪਕੜ ਘਸੀਟਿਆ, ਫਿਰਿਆ ਮੱਕਾ ਕਲਾ ਦਿਖਾਰੀ। ਜਦੋਂ ਜਾਰੀ ਕਲਾ ਜਾਹਰ ਪੀਰ ਜਗਤ ਗੁਰ ਬਾਬਾ ਪ੍ਰਗਟ ਹੋ ਗਿਆ ਸਾਰਿਆਂ ਮੁਸਲਮਾਨਾਂ ਦੇ ਅੰਦਰ, ਔਰ ਵੱਡੇ ਵੱਡੇ ਕਾਜ਼ੀਆਂ ਦੇ ਤਾਂ ਹੀ ਐਸੀ ਜਾਹਰ ਤਾਕਤ ਕਲਾ ਮਾਸ ਦੇਖ ਕੇ ਹੈਰਾਨ ਹੋ ਗਏ, ਸਾਰੇ ਹੀ ਅਸਚਰਜ ਹੋ ਗਏ, ਔਰ ਸਾਰਿਆਂ ਨੇ ਬੜੀਆਂ ਮਹਾਰਾਜ ਜੀ ਦੇ ਨਾਲ ਸਿੱਧ ਗੋਸ਼ਟਾਂ ਆਦਿ ਕੀਤੀਆਂ, ਚਰਚਾ ਕੀਤੀਆਂ। ਇੱਕ ਸਾਰਿਆਂ ਕਾਜ਼ੀਆਂ ਦਾ ਮੇਨ ਕਾਜ਼ੀ ਸੀ ਜਿਹਦਾ ਨਾਂ ਸੀ ਰੁਕਨਦੀਨ ਕਾਜ਼ੀ। ਉਸ ਨੇ ਬਾਅਦ ਵਿਚ ਮਹਾਰਾਜ ਜੀ ਨੂੰ ਬੇਨਤੀ ਕੀਤੀ, ਮਹਾਰਾਜ ਜੀ ਦਾ ਸਾਰਾ ਆਪਣੇ ਦਿਮਾਗ ਦੇ ਨਾਲ ਆਪਣੀ ਬੁੱਧੀ ਦੇ ਨਾਲ ਹਿਸਾਬ ਲਾ ਕੇ, ਬੜਾ ਪੜਿਆ ਲਿਖਿਆ ਸਿਆਣਾ ਪਰਮੇਸ਼ਰ ਦਾ ਨਾਮ ਜਪਣ ਵਾਲਾ ਇਹ ਕਾਜ਼ੀ ਸੀ, ਹੱਥ ਜੋੜ ਕੇ ਬੇਨਤੀ ਕਰਨ ਲੱਗਾ ਪਾਤਸ਼ਾਹ ਸਤਿਗੁਰਾਂ ਦੇ ਚਰਨਾਂ ਦੇ ਅੰਦਰ। ਕਿਹਾ ਪਾਤਸ਼ਾਹ ਸਤਿਗੁਰੂ ਜੀ, ਮੈਂ ਜਾਣ ਲਿਆ ਹੈ, ਮੈਂ ਬੁੱਝ ਲਿਆ ਹੈ ਤੁਹਾਡੀ ਕਿਰਪਾ ਸਦਕਾ, ਆਪ ਜੀ ਨਿਰੰਕਾਰ ਦੇ ਦੇਸ਼ ਚੋਂ ਆਏ ਹੋ ਤੇ ਨਿਰੰਕਾਰ ਦਾ ਸਰੂਪ ਹੋ, ਇਹ ਮੇਰੇ ਤਾਂ ਹੀ ਸੋਝੀ ਹੋ ਗਈ ਹੈ, ਪਰ ਮੇਰਾ ਇੱਕ ਤੁਹਾਡੇ ਤਾਂ ਹੀ ਪ੍ਰਸ਼ਨ ਹੈ, ਇੱਕ ਮੇਰਾ ਸਵਾਲ ਹੈ ਕਿ ਆਪ ਤੇ ਨਿਰੰਕਾਰ ਦੇ ਦੇਸ਼ ਤੋਂ ਆਏ ਨੇ, ਆਏ ਹੋ ਧਰਤੀ ਦੇ ਜੀਵਾਂ ਨੂੰ ਤਾਰਨ ਵਾਸਤੇ, ਧਰਤੀ ਨੂੰ ਧੀਰਜ ਬਖਸ਼ਣ ਦੇ ਲਈ, ਇਸ ਵਾਸਤੇ ਗਾਂ ਆਪ ਜੀ ਨੇ ਕੀ ਕਰਨਾ ਹੈ, ਆਪ ਜੀ ਨੇ ਅੱਗੇ ਕਿਹੜੀ ਕਰਨੀ ਹੈ, ਉਹ ਮੇਰੇ ਤਾਂ ਹੀ ਦੱਸਣਾ ਕਰੋ। ਇਹ ਜਦੋਂ ਸਵਾਲ ਕਾਜ਼ੀ ਰੁਕਨਦੀਨ ਨੇ ਮਹਾਰਾਜ ਜੀ ਦੇ ਚਰਨਾਂ ਦੇ ਅੰਦਰ ਰੱਖਿਆ, ਪਾਤਸ਼ਾਹ ਸਤਿਗੁਰੂ ਜੀ ਨੇ ਉਥੇ ਫਿਰ ਕਰਨੀ ਨਾਮਾ ਬਾਣੀ ਗੁਰਮੁਖੋ ਉਚਾਰਨ ਕੀਤੀ ਹੈ, ਔਰ ਕਰਨੀ ਨਾਮੇ ਬਾਣੀ ਦੇ ਅੰਦਰ ਮਹਾਰਾਜ ਜੀ ਕਰਨੀ ਨਾਮਾ ਇਹ ਜਿਹੜੀ ਆਪਣੀ ਗਾਂ ਕਰਨੀ ਬਾਰੇ ਪੁੱਛਿਆ ਹੈ ਕਾਜ਼ੀ ਰੁਕਨਦੀਨ ਨੇ, ਉਸ ਕਰਨੀ ਬਾਬਤ ਸਤਿਗੁਰੂ ਨਾਨਕ ਸਾਹਿਬ ਜੀ ਕਥਨ ਕਰਦੇ ਨੇ। ਨਾਨਕ ਆਖੈ ਰੁਕਨਦੀਨ ਸੱਚਾ ਸੁਣੋ ਜਵਾਬ, ਸਤਿਗੁਰੂ ਨਾਨਕ ਸਾਹਿਬ ਜੀ ਆਪਣੇ ਸੁਭਾਏ ਮਹਾਨ ਮੁੱਖ ਚੋਂ ਆਖੈ ਨਾਮ ਪਵਿੱਤਰ ਬਚਨ ਬੋਲਦੇ ਨੇ, ਕਹਿੰਦੇ ਨੇ ਕਿਹਾ ਕਾਜ਼ੀ ਰੁਕਨਦੀਨ ਆਪਣੇ ਸਵਾਲ ਦਾ ਸਾਡੇ ਪਾਸੋਂ ਸੱਚਾ ਤੇ ਸੁੱਚਾ ਜਿਹੜਾ ਜਵਾਬ ਹੈ ਉੱਤਰ ਹੈ ਉਹ ਸੁਣਨਾ ਕਰ। ਪੜੈ ਸੁਣੈ ਜੋ ਪ੍ਰੀਤ ਕਰ, ਛੂਟੈ ਸਭ ਅਜਾਬ। ਇਹ ਜਿਹੜਾ ਤੇਰੇ ਤਾਂ ਹੀ ਅਸੀਂ ਤੇਰੇ ਸਵਾਲ ਦਾ ਜਵਾਬ ਦੇ ਰਹੇ ਹਾਂ ਬਾਣੀ ਰੂਪ ਦੇ ਅੰਦਰ, ਔਰ ਇਸ ਵਾਸਤੇ ਇਸ ਨੂੰ ਜਿਹੜਾ ਪ੍ਰੇਮ ਦੇ ਨਾਲ ਪੜੇਗਾ ਔਰ ਸੁਣੇਗਾ ਉਸ ਦੇ ਸਾਰੇ ਜਿਹੜੇ ਅਜਾਬ ਨਾਮ ਸ਼ੰਕੇ ਨੇ ਭਾਵ ਦੁੱਖ ਨੇ ਉਹ ਸਾਰੇ ਹੀ ਦੂਰ ਹੋ ਜਾਣਗੇ, ਨਿਵਿਰਤ ਹੋ ਜਾਣਗੇ। ਤੀਸਰੀ ਪੰਕਤੀ ਅੰਦਰ ਮਹਾਰਾਜ ਜੀ ਕਥਨ ਕਰਦੇ ਨੇ ਕਰਨੀ ਨਾਮੇ ਬਾਣੀ ਦੀ ਤੀਸਰੀ ਪੰਕਤੀ ਅੰਦਰ, ਦਸਵਾਂ ਜਾਮਾ ਪਹਿਨ ਕਰ ਬੈਠੂ ਪੁਰ ਕਰਤਾਰ। ਇਹ ਅਸੀਂ ਦਸਵਾਂ ਜਾਮਾ ਕਲਗੀ ਤਰਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਾਲਾ ਉਧਰ ਇਸ਼ਾਰਾ ਹੈ ਮਹਾਰਾਜ ਜੀ ਦਾ ਕਿ ਉਹ ਅਸੀਂ ਦਸਵਾਂ ਜਾਮਾ ਪਹਿਨਣਾ ਕਰਾਂਗੇ ਤੇ ਕਰਤਾਰਪੁਰ ਜਿਹੜਾ ਭਾਵ ਕਰਤਾਰ ਸਰੂਪ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਵਸਾਇਆ ਹੋਇਆ ਪੁਰ ਅਨੰਦਪੁਰ ਸਾਹਿਬ, ਉਥੇ ਅਸੀਂ ਬੈਠਣਾ ਕਰਾਂਗੇ। ਦਸਵਾਂ ਜਾਮਾ ਪਹਿਨ ਕਰ ਬੈਠੂ ਪੁਰ ਕਰਤਾਰ। ਮੂਲ ਮੰਤਰ ਅੰਦਰ ਲਿਖਦੇ ਨੇ ਖਾਲਸਾ, ਮੂਲ ਮੰਤਰ ਅੰਦਰ ਵਾਸੀ ਸਭ ਸ੍ਰੀ ਖਾਲਸਾ, ਪੁਰ ਅਨੰਦ ਸਿਰ ਮੌਰ, ਦਇਆ ਸਿੰਧ ਸ੍ਰੀ ਸਤਿਗੁਰੂ, ਬਸਤ ਸਦਾ ਜਿਹ ਠੌਰ। ਮਹਾਰਾਜ ਜੀ ਕਹਿ ਰਹੇ ਨੇ ਕਾਜ ਰੁਕਣ ਦੀਨ ਦੇ ਤਾਈ, ਦਸਵਾਂ ਜਾਮਾ ਪਹਿਨ ਕਰ ਬੈਠੂ ਪੁਰ ਕਰਤਾਰ। ਔਰ ਦੂਸਰਾ ਅਰਥ ਵਿਦਵਾਨ ਇਹ ਕਰਦੇ ਨੇ ਕਿ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਹ ਜੋ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਦੀ ਤਰ੍ਹਾਂ ਦਾ ਇਹ ਜਿਹੜਾ ਇੱਕ ਪੁਰ ਵਸਾਇਆ ਹੋਇਆ ਮਾਤ ਲੋਕ ਮੰਡਲ ਦੇ ਅੰਦਰ, ਇਸ ਦੇ ਵਿੱਚ ਮੈਂ ਆਪਣਾ ਦਸਵਾਂ ਗੁਰੂ ਗੋਬਿੰਦ ਸਿੰਘ ਵਾਲਾ ਇਹ ਸਿੱਖਾਂ ਰੂਪੀ ਪੁਰ ਦੇ ਵਿੱਚ ਸਰੂਰ ਧਾਰ ਕਰਕੇ ਦਸਵਾਂ ਬੈਠਣਾ ਕਰਾਂਗਾ। ਔਰ ਅੱਗੇ ਕਹਿੰਦੇ ਨੇ ਔਰੰਗਜ਼ੇਬ ਪਾਤਸ਼ਾਹ ਸਿਉ ਯੁੱਧ ਕਰੂ ਬਹੁ ਬਾਰ। ਕਾਜੀ ਰੁਕਨਦੀਨ, ਉਸ ਸਮੇਂ ਔਰੰਗਜ਼ੇਬ ਬਾਦਸ਼ਾਹ ਹੋਵੇਗਾ, ਮੁਗਲ ਰਾਜ ਦਾ ਬਾਦਸ਼ਾਹ ਔਰੰਗਜ਼ੇਬ ਹੋਵੇਗਾ। ਉਹਦੇ ਨਾਲ ਭਿਆਨਕ ਦਸਵਾਂ ਸਰੂਪ ਦੇ ਅੰਦਰ ਅਸੀਂ ਯੁੱਧ ਕਰਾਂਗੇ, ਜੰਗ ਕਰਾਂਗੇ। ਔਰ ਬਾਅਦ ਵਿਚ ਕਹਿੰਦੇ ਨੇ ਦਸਵਾਂ ਜਾਮਾ ਪਹਿਨ ਕਰ ਬੈਠੂ ਪੁਰ ਕਰਤਾਰ, ਔਰੰਗਜ਼ੇਬ ਪਾਤਸ਼ਾਹ ਸਿਉ ਯੁੱਧ ਕਰੂ ਬਹੁ ਬਾਰ। ਅਗਲੀ ਪੰਕਤੀ ਅੰਦਰ ਕਥਨ ਕਰਦੇ ਨੇ ਚੁੱਖ ਵਾਲੇ ਆਪਣਾ ਦੇਖ ਭੇਜ ਦਿਆਂਗਾ ਸਿੰਘ। ਕਹਿੰਦੇ ਤਮਾਮ ਔਰੰਗਜ਼ੇਬ ਦੇ ਨਾਲ ਜੰਗ ਲੜਨ ਉਪਰੰਤ 14 ਜੰਗਾਂ ਲੜੀਆਂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ। ਔਰ ਕਹਿੰਦੇ ਫਿਰ ਮਹਾਰਾਜ ਜੀ ਨੇ ਮਾਲਵੇ ਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਜੀ ਨੇ। ਮਹਾਰਾਜ ਜੀ ਨੇ ਬਚਨ ਕਹੇ ਕਿ ਦੱਸੋ ਸਿੰਘੋ, ਹੁਣ ਔਰੰਗਜ਼ੇਬ ਦੇ ਜਿੰਨੇ ਪੁੰਨ ਨੇ ਸਾਰੇ ਖਤਮ ਹੋ ਗਏ ਨੇ, ਨਾਸ ਹੋ ਗਏ ਨੇ, ਨਸ਼ਟ ਹੋ ਗਏ ਨੇ। ਹੁਣ ਦੱਸੋ ਉਹਨੂੰ ਕਲਮ ਦੇ ਨਾਲ ਮਾਰੀਏ ਕਿ ਜਾਂ ਔਰੰਗਾਬਾਦ ਔਰੰਗਜ਼ੇਬ ਬੈਠਾ ਹੋਇਆ ਹੈ ਉਥੇ ਜਾ ਕੇ ਤਲਵਾਰ ਨਾ ਚਟਕਾਈਏ। ਸਿੰਘ ਬੇਨਤੀ ਕਰਨ ਲੱਗੇ, ਮਹਾਰਾਜ 9 ਮਹੀਨੇ ਹੋ ਗਏ ਨੇ ਕਮਰ ਕਸਾ ਨੀ ਮਹਾਰਾਜ ਖੋਲਿਆ, ਭਾਵ ਇੰਨਾ ਯੁੱਧ ਜਿਹੜਾ ਹੈ ਤਲਵਾਰਾਂ ਦੇ ਮੁੱਠਿਆਂ ਤੇ ਹੱਥ ਹਨ ਕਿੰਨੇ ਚਿਰ ਤੋਂ, ਕਿਰਪਾ ਕਰੋ ਮਹਾਰਾਜ ਫਿਰ ਔਰੰਗਾਬਾਦ ਜਾਵਾਂਗੇ, ਇੰਨਾ ਪੈਂਡਾ ਕਰਕੇ ਫਿਰ ਉਥੇ ਜਾ ਕੇ ਯੁੱਧ ਲੜਾਂਗੇ, ਕਿਰਪਾ ਕਰ ਦਿਓ। ਐਸੀ ਕਲਮ ਦੀ ਮਹਾਰਾਜ, ਐਸੀ ਕਲਮ ਰੂਪੀ ਤਲਵਾਰ ਮਾਰੋ, ਗਿਆਨ ਰੂਪੀ ਤਲਵਾਰ ਜਿਹਦੇ ਨਾਲ ਔਰੰਗਜ਼ੇਬ ਕੰਬ ਕੇ ਮਰ ਜਾਵੇ, ਨਾਸ ਹੋ ਜਾਵੇ। ਸਤਿਗੁਰੂ ਨਾਨਕ ਸਾਹਿਬ ਜੀ ਕਥਨ ਕਰਦੇ ਨੇ ਕਾਜੀ ਰੁਕਨ ਦੀਨ ਦੇ ਤਾਈ, ਜਦੋਂ ਦਸਵਾਂ ਜਾਮਾ ਪਹਿਰਾਂਗੇ ਔਰੰਗਜ਼ੇਬ ਬਾਦਸ਼ਾਹ ਹੋਵੇਗਾ। ਔਰੰਗਜ਼ੇਬ ਦਾ ਪਹਿਲਾ ਨਾਮ ਨਰੰਗਾ ਹੈ, ਆਲਮਗੀਰ ਵੀ ਕਹਿੰਦੇ ਨੇ ਉਸ ਨੂੰ, ਜਿਸ ਵਕਤ ਆਪਣੇ ਭਰਾਵਾਂ ਨੂੰ ਮਾਰ ਕੇ ਪਿਓ ਨੂੰ ਕੈਦ ਵਿਚ ਕਰਕੇ ਤਸੀਹੇ ਦੇ ਕੇ ਦਿੱਲੀ ਦੇ ਤਖ਼ਤ ਤੇ ਬੈਠਾ, ਉਸ ਵਕਤ ਇਸ ਨੇ ਆਪਣਾ ਨਾਮ ਰਖਾਇਆ ਔਰੰਗਜ਼ੇਬ। ਔਰ ਨਾਮ ਹੈ ਤਖ਼ਤ ਦਾ, ਜੇਬ ਨਾਮ ਹੈ ਸੋਭਾ ਦਾ। ਔਰ ਇਸ ਪ੍ਰਕਾਰ ਸਾਧ ਸੰਗਤ ਜੀ ਤਖ਼ਤ ਬੈਠ ਕੇ ਔਰੰਗਜ਼ੇਬ ਕਹਾਇਆ। ਮਹਾਰਾਜ ਜੀ ਕਥਨ ਕਰਦੇ ਨੇ ਚੁੱਖ ਵਾਲੇ ਆਪਣਾ ਦੇ ਕਹਿ ਭੇਜ ਦਿਆਂਗਾ ਸਿੰਘ। ਭਾਈ ਦਇਆ ਸਿੰਘ ਧਰਮ ਸਿੰਘ ਮਹਾਰਾਜ ਜੀ ਦਾ ਆਪਣਾ ਖਾਸ ਰੂਪ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ। ਐਸਾ ਅਸਲ ਮਹਾਰਾਜ ਜੀ ਦਾ ਸਰੂਪ ਭਾਈ ਦਇਆ ਸਿੰਘ ਤੇ ਧਰਮ ਸਿੰਘ ਦੇ ਤਾਈ ਉਹ ਜਫਰਨਾਮਾ ਮਹਾਰਾਜ ਜੀ ਨੇ ਜੋ ਲਿਖਿਆ ਦੀਨੇ ਕਾਂਗੜ ਵਿਖੇ, ਸਾਧ ਸੰਗੇ ਜੀ ਉਹ ਲਿਖ ਕਰਕੇ ਦੇ ਕੇ ਭੇਜ ਦਿਆਂਗਾ ਸਿੰਘ, ਆਪਣੇ ਸਿੰਘਾਂ ਨੂੰ ਮੈਂ ਭੇਜਣਾ ਕਰਾਂਗਾ ਔਰੰਗਾਬਾਦ। ਦੇਖ ਉਨ੍ਹਾਂ ਨੂੰ ਬੋਲ ਸੀ ਪਾਤਸ਼ਾਹ ਔਰੰਗ, ਦੇਖ ਉਨ੍ਹਾਂ ਵੱਲ ਘੱਟ ਸੀ ਭੁੱਲ ਗਏ ਉਹਨੇ ਫੰਦ, ਆਗੇ ਪੈਦਾ ਕਿਉਂ ਕੀਓ ਭਲਾ ਨਾ ਕੀਓ ਗੋਬਿੰਦ। ਵਿਸ਼ਵਾਸ ਤੇ ਕਹਿੰਦੇ ਜਦੋਂ ਉਹ ਜਾ ਕਰਕੇ ਮਿਲਣਗੇ ਭਾਈ ਦਇਆ ਸਿੰਘ ਧਰਮ ਸਿੰਘ, ਜਫਰਨਾਮਾ ਲੈ ਕੇ ਜਾਣਗੇ ਉਥੇ। ਔਰ ਸਾਧ ਸੰਗੇ ਜੀ ਇਤਿਹਾਸ ਬੜਾ ਲੰਬਾ ਹੈ, ਇਸ ਵਾਸਤੇ ਜਦੋਂ 6 ਮਹੀਨੇ 5 ਮਹੀਨੇ ਹੋ ਗਏ ਭਾਈ ਦਇਆ ਸਿੰਘ ਧਰਮ ਸਿੰਘ ਹੁਣਾਂ ਨੂੰ ਔਰੰਗਾਬਾਦ ਵਿਖੇ ਗਿਆਂ ਨੂੰ ਕੋਈ ਸੁਣਵਾਈ ਨਹੀਂ ਹੋਈ, ਅੰਦਰ ਨਹੀਂ ਜਾਣ ਦਿੱਤਾ ਬਾਦਸ਼ਾਹ ਦੇ ਪਾਸ। ਔਰ ਇਸ ਪ੍ਰਕਾਰ ਕਹਿੰਦੇ ਜਦੋਂ ਇਸ ਤਰ੍ਹਾਂ 5-6 ਮਹੀਨੇ ਲੰਘ ਗਏ, ਭਾਈ ਦਇਆ ਸਿੰਘ ਜੀ ਨੇ ਅੰਮ੍ਰਿਤ ਵੇਲੇ ਨਿਤਨੇਮ ਤੋਂ ਉਪਰੰਤ ਅਰਦਾਸਾ ਕੀਤਾ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਧਰ ਕੇ, ਮਹਾਰਾਜ ਕਲਾ ਵਰਤਾਓ, ਕੋਈ ਰਸਤੇ ਸਾਫ਼ ਕਰ ਦਿਓ, ਮਹਾਰਾਜ ਅੰਦਰ ਨਹੀਂ ਜਾਣ ਦੇਣ ਡਏ, ਕਿਰਪਾ ਕਰਕੇ ਰਸਤੇ ਖੋਲ ਦਿਓ ਮਹਾਰਾਜ। ਇਸ ਤਰ੍ਹਾਂ ਅੰਦਰ ਜਾ ਕੇ ਆਪ ਜੀ ਦਾ ਜਿਹੜਾ ਇਹ ਦਿੱਤਾ ਹੋਇਆ ਤੇ ਜਿੱਤ ਨਾਮਾ ਹੈ, ਫਤਿਹ ਨਾਮਾ ਹੈ, ਉਹਨੂੰ ਦੇ ਦਈਏ ਤੇ ਫਤਿਹ ਪ੍ਰਾਪਤ ਕਰੀਏ, ਰਸਤੇ ਖੋਲ ਦਿਓ ਮਹਾਰਾਜ, ਰਸਤੇ ਸਾਫ਼ ਕਰ ਦਿਓ। ਇਹ ਬੇਨਤੀ ਕੀਤੀ ਭਾਈ ਦਇਆ ਸਿੰਘ ਜੀ ਨੇ, ਪਿਆਰੇ ਦਇਆ ਸਿੰਘ ਜੀ ਨੇ। ਸੋ ਮਹਾਰਾਜ ਜੀ ਉਸੇ ਵਕਤ ਅੰਮ੍ਰਿਤ ਵੇਲੇ ਕਹਿੰਦੇ ਤਿਆਰ ਬਰ ਤਿਆਰ ਹੋਏ ਨੇ। ਇਹ ਜਿਹੜਾ ਆਪ ਜੀ ਨੂੰ ਇਤਿਹਾਸ ਸੁਣਾ ਰਹੇ ਹਾਂ ਇਹ ਸੰਪਰਦਾ ਮੁਤਾਬਕ ਇਤਿਹਾਸ ਹੈ। ਇਸ ਵਾਸਤੇ ਸੰਪਰਦਾ ਦੇ ਵਿਚ ਇਸ ਤਰ੍ਹਾਂ ਸਿਖਾਇਆ ਜਾਂਦਾ ਹੈ, ਸੁਣਾਇਆ ਜਾਂਦਾ ਬਾਬਾ ਦੀਪ ਸਿੰਘ ਬਾਬਾ ਮਨੀ ਸਿੰਘ ਜੀ ਤੋਂ ਜੋ ਸੰਪਰਦਾ ਚੱਲੀ ਆ ਰਹੀ। ਇਸ ਵਾਸਤੇ ਸਾਹਿਬ ਸੰਗੇ ਜੀ ਕਹਿੰਦੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਤਿਆਰ ਬਰ ਤਿਆਰ ਹੋਏ ਅੰਮ੍ਰਿਤ ਵੇਲੇ, ਪੂਰੇ ਸ਼ਸਤਰ ਬਸਤਰ ਆਪਣੇ ਤਨ ਤੇ ਪਹਿਨ ਕੇ ਘੋੜੇ ਤੇ ਸਵਾਰ ਹੋ ਕੇ ਮਹਾਰਾਜ ਜੀ ਨੇ ਜਿਹੜਾ ਰੰਗਜੇਬ ਸੀ ਇਹ ਪ੍ਰਾਣਾਯਾਮ ਦਾ ਅਭਿਆਸੀ ਸੀ। ਤਾਂ ਸੰਗੇ ਜੀ ਇਹ ਮੱਕੇ ਵਿਖੇ ਨਮਾਜ਼ ਪੜ੍ਹਨ ਜਾਂਦਾ ਸੀ, ਫਜਰ ਦੀ ਜਿਹੜੀ ਨਮਾਜ਼ ਇਹਨਾਂ ਦੀ ਸਵੇਰ ਦੀ ਨਮਾਜ਼ ਮੁਸਲਮਾਨਾਂ ਦੀ, ਉਹ ਮੱਕੇ ਜਾ ਕੇ ਪੜ੍ਹਦਾ ਸੀ। ਜਦੋਂ ਮੱਕੇ ਤੋਂ ਨਮਾਜ਼ ਪੜ੍ਹ ਕੇ ਬਾਹਰ ਆਇਆ ਕਲਗੀਧਰ ਪਾਤਸ਼ਾਹ ਜੀ ਅੱਗੇ ਖੜ ਗਏ, ਕਹਿਣ ਲੱਗੇ ਦੱਸ ਉਹ ਰੰਗਜੇਬ ਤੂੰ ਇੰਨਾ ਆਪਣੇ ਰਾਜ ਭਾਗ ਦਾ ਇੰਨਾ ਫੌਜਾਂ ਦਾ ਮਾਣ ਕਰਦਾ ਹੰਕਾਰ ਕਰਦਾ, ਦੱਸ ਇੱਥੇ ਤੇਰਾ ਹੁਣ ਕੌਣ ਰਾਖਾ ਹੈ, ਦੱਸ ਤੇਰੇ ਤਾਂ ਹੀ ਖਤਮ ਕਰ ਦਈਏ, ਕੌਣ ਤੈਨੂੰ ਬਚਾਉਣ ਵਾਲਾ ਹੈ ਇੱਥੇ ਦੱਸ। ਰਾਜਨੀਤਿਕ ਸੀ ਬੜਾ, ਹੱਥ ਜੋੜ ਕੇ ਢਹਿ ਕੇ ਚਰਨੀ ਪੈ ਗਿਆ, ਮਾਫ਼ ਕਰ ਦਿਓ ਬਖਸ਼ ਲਓ। ਮਹਾਰਾਜ ਜੀ ਕਹਿਣ ਲੱਗਿਓ 5-6 ਮਹੀਨੇ ਹੋ ਗਏ ਨੇ ਭੇਜੇ ਹੋਏ ਸਿੰਘਾਂ ਨੂੰ ਤੇਰੇ ਪਾਸ, ਤੂੰ ਕੋਈ ਖਬਰਸਾਰ ਨਹੀਂ ਲਈ। ਕਹਿਣ ਲੱਗਾ ਮਾਫ਼ੀ ਦੇ ਦਿਓ ਹੁਣੇ ਜਾ ਕਰਕੇ ਲੈਂਦਾ। ਮਹਾਰਾਜ ਜੀ ਨੇ ਕਹਿੰਦੇ ਇੱਕ ਕਮਰ ਕੱਸੇ ਦੀ ਸੁੰਦਰ ਤੇਗ ਦਿੱਤੀ, ਇੱਕ ਤਲਵਾਰ ਕਰਦ ਦਿੱਤੀ ਛੋਟੀ ਤਲਵਾਰ। ਕਹਿਣ ਲੱਗੇ ਜਿਹੜੇ ਸਾਡੇ ਸਿੰਘ ਗਏ ਨੇ ਭਾਈ ਦਇਆ ਸਿੰਘ ਜੀ, ਪਿਆਰੇ ਦਇਆ ਸਿੰਘ ਜੀ, ਇਹ ਉਹਨਾਂ ਦੇ ਤਾਂ ਹੀ ਦੇ ਦੇਵੀ ਔਰ ਉਹਨਾਂ ਦੇ ਪਾਸੋਂ ਆਪਣਾ ਸੁਨਾਹ ਲੈ ਲਵੀ। ਇਸ ਵਾਸਤੇ ਇਸੇ ਤਰ੍ਹਾਂ ਰੰਗਜੇਬ ਨਿਆਣ ਕਰਕੇ ਕਾਜੀਆਂ ਮਲਾਣਿਆਂ ਨੂੰ ਇਕੱਠੇ ਕਰਕੇ ਕਿਹਾ ਇੱਥੇ ਸਿੰਘ ਆਏ ਨੇ ਇੰਨੇ ਚਿਰ ਤੋਂ, ਸੱਦੋ ਉਹਨਾਂ ਨੂੰ ਮੇਰੇ ਦਰਬਾਰ ਵਿਚ ਬੁਲਾਓ। ਔਰ ਪਰਚੋੜ ਹੋਈ ਭਾਈ ਦਇਆ ਸਿੰਘ ਧਰਮ ਸਿੰਘ ਜੀ ਦੇ ਤਾਂ ਹੀ ਲੈ ਕਰਕੇ ਆਏ ਦਰਬਾਰ ਵਿਚ। ਸਤਿਗੁਰੂ ਨਾਨਕ ਸਾਹਿਬ ਜੀ ਕਲਗੀ ਧਰ ਪਾਤਸ਼ਾਹ ਜੀ ਬਾਬਤ ਜੋ ਬਚਨ ਕਹਿ ਰਹੇ ਨੇ 10ਵੇਂ ਜਾਮੇ ਬਾਬਤ ਕਾਜੀ ਰੁਕਨਦੀਨ ਦੇ ਤਾਂ ਹੀ, ਕਿ ਚੁੱਖ ਵਾਲੇ ਆਪਣਾ ਦੇ ਕੇ ਭੇਜ ਦਿਆਂਗਾ ਸਿੰਘ, ਆਪਣਾ ਜਫਰਨਾਮੇ ਦੁਆਰਾ ਜਿਹੜਾ ਚੋਖਾ ਬਲ ਹੈ ਉਹ ਦੇ ਕਰਕੇ ਭਾਈ ਪਿਆਰੇ ਦਇਆ ਸਿੰਘ ਨੂੰ ਭੇਜਣਾ ਕਰਾਂਗਾ। ਦੇਖ ਉਹਨਾਂ ਨੂੰ ਬੋਲ ਸੀ ਪਾਤਸ਼ਾਹ ਔਰੰਗ, ਜਿਹੜਾ ਪਾਤਸ਼ਾਹ ਔਰੰਗਜ਼ੇਬ ਹੈ ਜਦੋਂ ਉਹ ਦਰਬਾਰ ਵਿਚ ਸੱਦੇਗਾ ਔਰ ਉਹਨਾਂ ਨੂੰ ਦੇਖੇਗਾ ਮੇਰੇ ਸਰੂਪ ਮੇਰਾ ਹੀ ਸਰੂਪ, ਭਾਈ ਦਇਆ ਸਿੰਘ ਧਰਮ ਸਿੰਘ ਦੇ ਦਰਸ਼ਨ ਕਰੇਗਾ ਔਰ ਭੁੱਲ ਗਏ ਉਹਨੇ ਫੰਦ, ਉਹਨੂੰ ਆਪਣੇ ਆਪ ਦੀ ਸੋਝ ਹੀ ਭੁੱਲ ਜਾਵੇ, ਫੰਦ ਚੱਕਰਾਂ ਚ ਪੈ ਜਾਵੇਗਾ, ਪੈਰਾਂ ਥੱਲੇ ਮਿੱਟੀ ਨਿਕਲ ਜਾਊਗੀ, ਪਾਪ ਕੰਬ ਉੱਠਣਗੇ ਮੇਰੇ ਤੇਜ ਪ੍ਰਤਾਪ ਵਾਲੇ ਖਾਲਸੇ ਨੂੰ ਦੇਖ ਕਰਕੇ। ਮਹਾਰਾਜ ਨਾਨਕ ਸਾਹਿਬ ਜੀ ਸਤਿਗੁਰੂ ਨਾਨਕ ਸਾਹਿਬ ਜੀ ਕਥਨ ਕਰਦੇ, ਦੇਖ ਉਹਨਾਂ ਨੂੰ ਬੋਲ ਸੀ ਪਾਤਸ਼ਾਹ ਔਰੰਗ, ਦੇਖ ਕਰਕੇ ਉਹਨਾਂ ਨੂੰ ਬੋਲੇਗਾ ਕਹੇਗਾ ਔਰੰਗਜ਼ੇਬ, ਦੇਖ ਉਹਨਾਂ ਵੱਲ ਘੱਟ ਸੀ। ਮਹਾਰਾਜ ਜੀ ਕਥਨ ਕਰਦੇ ਜਦ ਲਗ ਖਾਲਸਾ ਰਹਿ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ, ਕਿ ਜਿਹੜਾ ਤੇਜ ਪ੍ਰਤਾਪ ਹੈ ਜਿੰਨਾ ਚਿਰ ਤੱਕ ਸਾਡਾ ਖਾਲਸਾ ਨਿਆਰਾ ਰਹਿੰਦਾ ਹੈ ਔਰ ਉਹਨਾਂ ਚਿਰ ਤੱਕ ਸਾਡਾ ਇਹ ਬੜਾ ਪਿਆਰਾ ਹੈ, ਇੰਨਾ ਪਿਆਰਾ ਹੈ, ਖਾਲਸਾ ਮੇਰੋ ਜਾਨ ਕੀ ਜਾਨ, ਖਾਲਸਾ ਮੇਰੋ ਪਿੰਡ ਪ੍ਰਾਨ, ਇੰਨਾ ਪਿਆਰਾ ਹੈ ਫਿਰ ਮੇਰਾ ਜਿਹੜਾ ਨਿਆਰਾ ਰਹਿੰਦਾ ਹੈ। ਇਸ ਵਾਸਤੇ ਸਾਧ ਸੰਗੇ ਜੀ ਐਸੇ ਕਲਗੀਧਰ ਜੀ ਦਾ ਸਰੂਪ ਭਾਈ ਦਇਆ ਸਿੰਘ ਪਿਆਰੇ ਧਰਮ ਸਿੰਘ ਨਾ ਜਦੋਂ ਦਰਸ਼ਨ ਕੀਤੇ ਕਹਿਣ ਲੱਗਾ ਔਰੰਗਜ਼ੇਬ ਮਹਾਰਾਜ ਨੇ ਖਾਲਸਾ ਸਾਜਤਾ ਹੈ ਪ੍ਰਗਟ ਕਰਤਾ ਹੈ। ਔਰ ਭਾਈ ਦਇਆ ਸਿੰਘ ਜੀ ਕਹਿਣ ਲੱਗੇ ਤੈਨੂੰ ਹੁਣ ਪਤਾ ਲੱਗਿਆ ਹੈ ਖਾਲਸਾ ਪ੍ਰਗਟ ਕਰਤਾ ਸਾਨੂੰ ਦੇਖ ਕੇ, ਔਰ ਤੈਨੂੰ ਹੁਣ ਪਤਾ ਇਸ ਗੱਲ ਦਾ ਚੱਲਿਆ ਹੈ। ਕਹਿਣ ਲੱਗਾ ਮਹਾਰਾਜ ਕਹਿਣ ਸਤਿਗੁਰੂ ਨਾਨਕ ਸਾਹਿਬ ਜੀ ਕਹਿ ਰਹੇ ਕਾਜੀ ਰੁਕਨਦੀਨ ਨੂੰ ਔਰੰਗਜ਼ੇਬ ਕਵੇਗਾ ਆਗੇ ਪੈਦਾ ਕਿਉਂ ਕੀਓ ਭਲਾ ਨਾ ਕੀਓ ਗੋਬਿੰਦ, ਕਿ ਜਿਹੜਾ ਖਾਲਸਾ ਅੱਗੋਂ ਹੀ ਪੈਦਾ ਕਰਤਾ ਕਲਗੀਧਰ ਜੀ ਨੇ ਇਹ ਭਲਾ ਚੰਗਾ ਕੰਮ ਨਹੀਂ ਕੀਤਾ। ਤਾਂ ਸੰਗੇ ਜੀ ਹੁਣ ਔਰੰਗਜ਼ੇਬ ਨੇ ਇਹ ਕਾਨੂੰਨ ਬੱਧਾ ਹੋਇਆ ਸੀ ਆਪਣੀ ਸ਼ਰ੍ਹਾਂ ਦਾ ਕਿ ਜਿਹੜਾ ਆਪਣੇ ਮੁੱਖ ਦੇ ਵਿੱਚੋਂ ਖਾਲਸਾ ਲਫ਼ਜ਼ ਕਹਿ ਦੇਵੇ ਉਹਦੀ ਜ਼ਬਾਨ ਕੱਟ ਦਿਓ। ਔਰ ਜਦੋਂ ਔਰੰਗਜ਼ੇਬ ਨੇ ਆਪ ਹੀ ਖਾਲਸਾ ਕਹਿ ਦਿੱਤਾ ਭਾਈ ਦਇਆ ਸਿੰਘ ਧਰਮ ਸਿੰਘ ਦੇ ਤਾਂ ਹੀ, ਆਜੀ ਮਲਾਣੇ ਸਿਆਣੇ ਜਿਹੜੇ ਸਾਰੇ ਇਕੱਠੇ ਹੋ ਕੇ ਔਰੰਗਜ਼ੇਬ ਨੂੰ ਕਹਿਣ ਲੱਗੇ ਤੂੰ ਆਪ ਹੀ ਕਾਨੂੰਨ ਬੱਧਾ ਬਾਦਸ਼ਾਹ, ਆਪ ਹੀ ਮੁੱਖ ਤੋਂ ਖਾਲਸਾ ਕਹਿ ਰਿਹਾ ਹਾਂ, ਹੁਣ ਤੇਰੀ ਜ਼ਬਾਨ ਕੱਟੀਏ। ਕਹਿਣ ਲੱਗਾ ਵੀ ਮੈਂ ਹੀ ਕਾਨੂੰਨ ਬੱਧਾ, ਮੈਂ ਆਪਣੇ ਬਚਨ ਤੇ ਹਾਂ, ਮੇਰੀ ਕੱਟ ਦਿਓ ਜ਼ਬਾਨ। ਤਾਂ ਸੰਗੇ ਜੀ ਫਿਰ ਇਹਨਾਂ ਨੇ ਕਾਜ਼ੀਆਂ ਨੇ ਇਕੱਠੇ ਹੋ ਕੇ ਸਲਾਹ ਕੀਤੀ ਬਾਦਸ਼ਾਹ ਜ਼ਬਾਨ ਕੱਟ ਦਿੱਤੀ ਜੇ ਸਾਰਾ ਕੰਮ ਹੀ ਜਾਂਦਾ ਲੱਗੇਗਾ। ਇਸ ਵਾਸਤੇ ਕਹਿੰਦੇ ਉਹਨਾਂ ਨੇ ਫਿਰ ਸਲਾਹ ਕਰਕੇ ਸੋਨੇ ਦੀ ਜ਼ਬਾਨ ਬਣਾ ਕੇ ਔਰੰਗਜ਼ੇਬ ਦੀ ਜ਼ਬਾਨ ਤੇ ਰੱਖ ਕੇ ਤੇ ਉਹ ਕੱਟ ਦਿੱਤੀ। ਇਸ ਵਾਸਤੇ ਉਸ ਤੋਂ ਉਪਰੰਤ ਇਸ ਪ੍ਰਕਾਰ ਜਫਰਨਾਮਾ ਪੜਿਆ ਔਰ ਪਾਪ ਕੰਬ ਉੱਠੇ ਔਰ ਉਹਦੀ ਮੌਤ ਹੋਈ। ਔਰ ਸਾਧ ਸੰਗਤ ਜੀ ਮਹਾਰਾਜ ਸਤਿਗੁਰੂ ਨਾਨਕ ਸਾਹਿਬ ਜੀ ਕਥਨ ਕਰਦੇ ਨੇ, ਦਸਵਾਂ ਜਾਮਾ ਪਹਿਨ ਕਰ ਬੈਠੋ ਪੁਰ ਕਰਤਾਰ, ਔਰੰਗਜ਼ੇਬ ਪਾਤਸ਼ਾਹ ਸਿਉ ਯੁੱਧ ਕਰੂ ਬਹੁ ਬਾਰ, ਚੁੱਖ ਬਲ ਆਪਣਾ ਦੇ ਕੇ ਭੇਜ ਦਿਆਂਗਾ ਸਿੰਘ। ਦੇਖ ਉਹਨਾਂ ਨੂੰ ਬੋਲ ਸੀ ਪਾਤਸ਼ਾਹ ਔਰੰਗ, ਦੇਖ ਉਹਨਾਂ ਵੱਲ ਘੱਟ ਸੀ ਭੂਲ ਗਏ ਨੇ ਫੰਦ, ਆਗੇ ਪੈਦਾ ਕਿਉ ਕੀਓ ਭਲਾ ਨਾ ਕੀਓ ਗੋਬਿੰਦ। ਔਰ ਸਤਿਗੁਰੂ ਨਾਨਕ ਸਾਹਿਬ ਜੀ ਕਾਜੀ ਰੁਕਣ ਦੀ ਨੂੰ ਇਹ ਬਚਨ ਦੱਸ ਕੇ ਕਹਿਣ ਲੱਗੇ ਫਿਰ ਅੱਗੇ, ਅਲੋਪ ਹੋਵਾਂਗਾ ਰਾਜ ਦੇ ਮਨ ਥਾਪੋ ਗੋਬਿੰਦ, ਬਚਨ ਪਾਲ ਨਹੀਂ ਸਕਾਂਗੇ ਬਹੁਤ ਪੜਾ ਗੋ ਜੰਗ। ਇਸ ਵਾਸਤੇ ਅਸੀਂ ਖਾਲਸਾ ਰਾਜ ਜਿਹੜਾ ਪ੍ਰਗਟ ਕਰਕੇ ਬਾਅਦ ਵਿਚ ਸਤਿਗੁਰੂ ਗ੍ਰੰਥ ਸਾਹਿਬ ਜੀ ਨੂੰ ਗੱਦੀ ਬਖਸ਼ ਕਰਕੇ ਸ਼ਬਦ ਗੁਰੂ ਨੂੰ ਸਥਾਪਨ ਕਰਕੇ ਆਪਣੀ ਤਖ਼ਤ ਤੇ ਗੱਦੀ ਤੇ, ਔਰ ਅਲੋਪ ਹੋ ਜਾਵਾਂਗੇ ਔਰ ਬਚਨ ਪਾਲ ਨਹੀਂ ਸਕਾਂਗੇ। ਸਾਡੇ ਜਿਹੜੇ ਸਿੰਘ ਨੇ ਇਹ ਸਾਡਾ ਬਚਨ ਨਹੀਂ ਪਾਲਣਗੇ। ਬਚਨ ਕਿੱਥੇ ਨਹੀਂ ਪਾਲਿਆ? ਜਦੋਂ ਆਨੰਦਪੁਰ ਸਾਹਿਬ ਨੂੰ ਘੇਰਾ ਪਿਆ ਹੋਇਆ ਸੀ, ਇਨ੍ਹਾਂ ਤਮਾਮ ਜਿਹੜੇ ਪਹਾੜੀ ਰਾਜੇ ਔਰ ਔਰੰਗਜ਼ੇਬ ਨੇ ਹੱਥ ਵਿਚ ਕੁਰਾਨ ਫੜ ਕੇ ਚਿੱਠੀ ਲਿਖੀ ਸੀ ਸਹੁੰ ਦੀ ਕਿ ਅਸੀਂ ਸਹੁੰ ਖਾਨੇ ਕੁਰਾਨ ਦੀ, ਤੁਹਾਡੇ ਉਪਰ ਕੋਈ ਹੱਲਾ ਨਹੀਂ ਬੋਲੇਗਾ, ਕੋਈ ਤੁਹਾਡੇ ਰਸਤੇ ਵਿਚ ਤੁਹਾਡੇ ਉਪਰ ਕਿਸੇ ਤਰ੍ਹਾਂ ਦਾ ਕੋਈ ਜ਼ਬਰਦਸਤੀ ਆਦਕ ਨਹੀਂ ਕਰੇਗਾ, ਤੁਸੀਂ ਕਿਲ੍ਹਾ ਵਿਹਲਾ ਕਰ ਦਿਓ, ਖਾਲੀ ਕਰ ਦਿਓ। ਔਰ ਸਿੰਘਾਂ ਨੇ ਜਦੋਂ ਇਸ ਗੱਲ ਦਾ ਸਾਰੀ ਦਾ ਪਤਾ ਲੱਗਾ ਔਰ ਪਹਾੜੀ ਰਾਜਿਆਂ ਨੇ ਜਵਾਟੇ ਦੀਆਂ ਗਊਆਂ ਬਣਾ ਕਰਕੇ ਐਸੀਆਂ ਬੇਨਤੀਆਂ ਲਿਖੀਆਂ, ਸਿੰਘ ਕਹਿਣ ਲੱਗੇ ਮਹਾਰਾਜ ਹੁਣ ਵੇਖੋ ਇੰਨੀਆਂ ਬੇਨਤੀਆਂ, ਔਰੰਗਜ਼ੇਬ ਦੀ ਚਿੱਠੀ ਹੈ, ਪਹਾੜੀ ਰਾਜੇ ਕਰ ਰਹੇ ਨੇ, ਕਿਲ੍ਹਾ ਛੱਡ ਦੀ। ਮਹਾਰਾਜ ਕਹਿਣ ਲੱਗੇ ਅੰਤਰਜਾਮੀ ਸਤਿਗੁਰੂ ਜੀ ਕਿ ਤੁਹਾਨੂੰ ਇਨ੍ਹਾਂ ਦੀ ਚਾਲ ਦਾ ਪਤਾ ਨਹੀਂ ਹੈ ਸਿੰਘੋ, ਅਜੇ ਹੋਰ ਥੋੜਾ ਜਿਹਾ ਸਮਾਂ ਕੱਢ ਲਓ, ਔਰ ਇਨ੍ਹਾਂ ਦੀ ਚਾਲ ਦਾ ਤੁਹਾਨੂੰ ਪਤਾ ਨਹੀਂ, ਇਨ੍ਹਾਂ ਨੇ ਆਪਣੀਆਂ ਸੌਹਾਂ ਤੇ ਤਬਾਰ ਨਹੀਂ ਕਰਨਾ। ਇਸ ਵਾਸਤੇ ਪ੍ਰੈਕਟੀਕਲ ਵੀ ਕਰਕੇ ਮਹਾਰਾਜ ਜੀ ਨੇ ਦਿਖਾਇਆ, ਕਿਆ ਦੇਖ ਲਓ ਆ ਤਬਾਰ ਇਨ੍ਹਾਂ ਦਾ, ਇਨ੍ਹਾਂ ਦੀਆਂ ਸੌਹਾਂ ਤੇ। ਬਾਅਦ ਵਿਚ ਨਾ ਹੀ ਜਦੋਂ ਸਿੱਖਾਂ ਨੇ ਬਚਨ ਮੰਨਿਆ, ਸਿੰਘਾਂ ਨੇ ਕੁਝ ਬਿਦਾਵਾ ਲਿਖ ਕੇ ਦੇ ਆਏ ਮਾਝੇ ਦੇ, ਇਸ ਵਾਸਤੇ ਸਾਧ ਸਿੰਘ ਜੀ ਉਸ ਤੋਂ ਉਪਰੰਤ ਮਹਾਰਾਜ ਜੀ ਨੇ ਇਹ ਵੀ ਬਚਨ ਕਿਹਾ ਵੀ 7 ਦਿਨ ਕੱਢ ਲਓ, ਮਹੀਨੇ ਤੋਂ ਸ਼ੁਰੂ ਕਰਕੇ 7 ਦਿਨ ਮਹਾਰਾਜ ਜੀ ਨੇ ਕਿਹਾ 7 ਦਿਨ ਕੱਢ ਲਓ, ਦਿੱਲੀ ਦੇ ਤਖ਼ਤ ਦਾ ਰਾਜ ਦੇ ਦਿਆਂਗੇ। ਔਰ ਸਤਿਗੁਰੂ ਨਾਨਕ ਸਾਹਿਬ ਜੀ ਕਹਿ ਰਹੇ ਨੇ ਬਚਨ ਪਾਲ ਨਹੀਂ ਸਕਾਂਗੇ ਬਹੁਤ ਪੜਾ ਗੋ ਜੰਗ। ਫਿਰ ਕਿੰਨਾ ਜੰਗ ਪਿਆ? ਸਤਿਗੁਰੂ ਕਲਗੀਧਰ ਪਾਤਸ਼ਾਹ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ 150 ਸਾਲ ਤੱਕ ਖਾਲਸਾ ਘੋੜਿਆਂ ਦੀਆਂ ਕਾਠੀਆਂ ਤੇ ਰਹਿ ਕੇ ਜੰਗਲਾਂ ਮੈਦਾਨਾਂ ਦੇ ਅੰਦਰ ਔਰ ਮੋਰਚਿਆਂ ਦੇ ਵਿਚ ਜੂਝਦਾ ਰਿਹਾ। ਇਸ ਵਾਸਤੇ ਸਾਧ ਸੰਗਤ ਜੀ ਉਸ ਤੋਂ ਉਪਰੰਤ ਮਹਾਰਾਜ ਜੀ ਨੇ ਕਰਨੀ ਨਾਮੇ ਦੇ ਅੰਦਰ ਉਹਦੇ ਅਸਤ ਤੱਕ ਰਾਜ ਕਰੇਗਾ ਖਾਲਸਾ, ਆਕੀ ਰਹਿ ਨਾ ਕੋਈ ਖੁਆਰ ਹੋਏ ਸਭ ਮਿਲਾਂਗੇ ਬਚੇ ਸਰਨ ਜੋ ਹੋਏ। ਕਰਨੀ ਨਾਮਾ ਬਾਣੀ ਲੰਬੀ ਹੈ ਔਰ ਇਹ ਜਿਹੜਾ ਮਹਾਰਾਜ ਜੀ ਨੇ ਆਉਣ ਵਾਲਾ ਸਮੇਂ ਦਾ ਜਿਹੜਾ ਸਾਰਾ ਰਾਜ ਹੈ ਖਾਲਸੇ ਦਾ, ਔਰ ਇਹਦੇ ਵਿਚ ਦੱਸਿਆ ਹੈ ਕਿ ਜਿਹੜਾ ਵਰਲਡ ਤੇ ਖਾਲਸੇ ਨੇ ਰਾਜ ਕਰਨਾ ਹੈ ਉਹਦੇ ਅਸਤ ਤੱਕ ਰਾਜ ਹੋਏ ਹੋਰ ਨਾ ਰਹਿ ਸੀ ਕੋਏ, ਐਸੇ ਰਾਜ ਬਾਰੇ ਮਹਾਰਾਜ ਜੀ ਨੇ ਕਥਨ ਕੀਤਾ ਹੈ ਇਸ ਬਾਣੀ ਦੇ ਅੰਦਰ। ਸੋ ਇਸ ਪ੍ਰਕਾਰ ਰਹੋ ਵਿਚਾਰ ਸਾਧ ਸੰਗਤ ਜੀ। ਹਾਂਜੀ, ਪੜ੍ਹਨਾ ਕਰੋ।
ਜਨਮ ਮਰਨ ਤੇ ਗਤ ਦੇਤ ਬਿਹੀ।
ਸਤਿਗੁਰੂ ਨਾਨਕ ਸਾਹਿਬ ਜੀ ਇਹ ਸਿਆਲਕੋਟ ਦੇ ਜਿਹੜੇ ਬਹੁਤੇ ਮਨੁੱਖ ਇਕੱਠੇ ਹੋ ਕੇ ਮੂਲੇ ਦੇ ਜਿਹੜੇ ਪੱਖ ਕਰਨ ਵਾਲੇ ਦੇ ਪਿੰਡ ਦੇ ਮਹਾਰਾਜ ਜੀ ਨੂੰ ਬੇਨਤੀ ਕਰ ਰਹੇ ਨੇ ਕਿਰਪਾ ਕਰੋ ਬਖਸ਼। ਮਹਾਰਾਜ ਜੀ ਕਹਿਣ ਲੱਗੇ ਇਹਨੇ ਸਾਡਾ ਆਣ ਕਰਕੇ ਦਰਸ਼ਨ ਕੀਤਾ ਹੈ, ਅੰਤ ਸਮੇਂ ਲੈ ਕੇ ਆਏ ਹੋਏ ਦੀ ਲੋਥ ਨੂੰ, ਇਹ ਫਾਲੇ ਦਾ ਜਿਹੜਾ ਇਹਦੇ ਤਾਂ ਪ੍ਰਾਪਤ ਹੋਵੇਗਾ ਜਿਸ ਵਕਤ ਅਸੀਂ ਦਸਵਾਂ ਜਾਮਾ ਧਾਰਾਂਗੇ, ਉਸ ਵਕਤ ਇਸ ਦਾ ਭਾਈ ਉਧਾਰ ਕਰਾਂਗੇ, ਇਹਦੇ ਤਾਂ ਤਾਰਨਾ ਕਰਾਂਗੇ।
ਤਪ ਲਾਓ ਜਨਮ ਮਾਤ ਰਹੇ ਗੋਹੀ।
ਔਰ ਉਹਨਾਂ ਚਿਰ ਤੱਕ ਇਹ ਜਿਹੜੇ ਜਨਮ ਮਰਨ ਦੇ ਬੰਧਨ ਹਨ ਉਹਨਾਂ ਦੇ ਵਿਚ ਪਿਆ ਰਹੇਗਾ, ਔਰ ਅਨੇਕ ਤਰ੍ਹਾਂ ਦੇ ਜਿਹੜੇ ਜਨਮ ਹਨ ਇਹ ਮੂਲਾ ਜਿਹੜਾ ਹੈ ਇਸ ਨੂੰ ਧਾਰਨੇ ਪੈਣਗੇ ਉਹਨਾਂ ਚਿਰ ਤੱਕ ਜਿੰਨਾ ਚਿਰ ਤੱਕ ਸਾਡਾ ਦਸਵਾਂ ਜਾਮਾ ਨਹੀਂ ਅਸੀਂ ਪਹਿਨਾਂਗੇ, ਉਹਨਾਂ ਚਿਰ ਤੱਕ ਇਹ ਜਨਮਾਂ ਜਨਮਾਤਰਾਂ ਦੇ ਅੰਦਰ ਭੜਕਦਾ ਰਹੇਗਾ।
ਸ਼ੁਕਰ ਸਸਤਾ ਮਿਰਗ ਕੀ ਦੇਹੀ।
ਸੋ ਇਸ ਵਾਸਤੇ ਕਹਿੰਦੇ ਮਹਾਰਾਜ ਜੀ ਕਹਿਣ ਲੱਗੇ ਸੂਕਰ ਸੂਰ ਸਸੇ ਖਰਗੋਸ਼ ਮ੍ਰਿਗ ਹਿਰਨ, ਐਸੇ ਐਸੇ ਜਿਹੜੇ ਜਾਨਵਰ ਹਨ ਉਹਨਾਂ ਦਾ ਜਿਹੜਾ ਇਹਦੇ ਤਾਂ ਹੀ ਜਨਮ ਹੈ ਇਹ ਮਿਲਦਾ ਰਹੇਗਾ। ਸੂਰ ਸਹੇ ਆਦਿਕ ਮਿਰਗਾਂ ਆਦਿਕ ਐਸੇ ਜਾਨਵਰਾਂ ਨੂੰ ਬਾਰ ਬਾਰ ਮਰ ਕਰਕੇ ਐਸੇ ਜਨਮ ਨੂੰ ਐਸੀ ਜੂਨ ਨੂੰ ਦੁੱਖ ਵਾਲੀ ਨੂੰ ਇਹ ਪਾਉਣਾ ਕਰੇਗਾ।
ਅਸ ਕਹਿ ਤੂਸਨ ਤੇ ਗੁਣ ਖਾਨੀ।
ਗੁਣਾਂ ਦੀ ਅਵਧੀ, ਗੁਣਾਂ ਦੀ ਖਾਨ, ਸਤਿਗੁਰੂ ਨਾਨਕ ਸਾਹਿਬ ਜੀ ਸੁਭ ਗੁਣਾਂ ਦੀ ਖਾਨ। ਇਸ ਤਰ੍ਹਾਂ ਬਚਨ ਕਹਿ ਕਰਕੇ ਮਹਾਰਾਜ ਜੀ ਮੁੱਖ ਤੋਂ ਚੁੱਪ ਹੋ ਗਏ ਨੇ। ਐਸੇ ਪਾਵਨ ਵਾਕ ਕਹਿ ਕਰਕੇ ਇਹ ਜੋ ਮਨੁੱਖ ਆਏ ਨੇ, ਬੇਨਤੀ ਕਰ ਰਹੇ ਨੇ ਮੂਰੇ ਵੱਲੋਂ, ਉਹਨਾਂ ਦੇ ਤਾਈ ਐਸੇ ਬਚਨ ਕਰਕੇ
ਹੋਰ ਨਾ ਕੈਸੇ ਬੋਲੇ ਬਾਣੀ।
ਹੋਰ ਮਹਾਰਾਜ ਜੀ ਨੇ ਆਪਣੇ ਮੁੱਖ ਦੇ ਅੰਦਰੋਂ ਕਿਸੇ ਪ੍ਰਕਾਰ ਦਾ ਕੋਈ ਜਿਹੜਾ ਬਚਨ ਹੈ ਬੋਲਣਾ ਨਹੀਂ ਕੀਤਾ। ਮਹਾਰਾਜ ਜੀ ਨੇ ਇਹੋ ਕਿਹਾ ਕਿ ਉਹਨਾਂ ਚਿਰ ਤੱਕ ਇਹ ਜਨਮ ਮਰਨ ਨੂੰ ਧਾਰੇਗਾ, ਐਸੇ ਐਸੇ ਜਨਮੇ ਨੂੰ ਮਿਲਣਗੇ, ਦਸਵੇਂ ਜਾਮੇ ਅੰਦਰ ਇਸ ਦਾ ਉਧਾਰ ਕਰਾਂਗੇ, ਉਹ ਵੀ ਇਹਦਾ ਤਾਂ ਉਧਾਰ ਹੋਵੇਗਾ, ਇਹਨੇ ਅੰਤਮ ਸਮੇਂ ਤੁਸੀਂ ਸਾਡੇ ਪਾਸ ਇਹਨੂੰ ਲੈ ਆਏ ਹੋ, ਸਾਡਾ ਅੰਤਮ ਸਮੇਂ ਇਹਨੇ ਦਰਸ਼ਨ ਕਰ ਲਿਆ ਹੈ, ਇਹਦੇ ਸਰੀਰ ਨੂੰ ਸਾਡੇ ਚਰਨਾਂ ਵਿੱਚ ਤੁਸਾਂ ਲਿਆਂਦਾ, ਇਹ ਫਲ ਇਹਨੂੰ ਮਿਲੇਗਾ, ਦਸਵੇਂ ਜਾਮੇ ਅੰਦਰ ਇਹਨੂੰ ਤਾਰਨਾ ਕਰਾਂਗੇ।
ਲੈ ਮੂਲੇ ਕੋ ਸਦਨ ਸਿਧਾਰੇ।
ਮਹਾਰਾਜ ਜੀ ਦੇ ਐਸੇ ਪਾਵਨ ਵਾਕ ਜਿਹੜੇ ਸੀ ਸੁਣ ਕਰਕੇ, ਉਹਨਾਂ ਤੇ ਪ੍ਰਪੱਖ ਭਰੋਸਾ ਤੇ ਵਿਸ਼ਵਾਸ ਕਰਕੇ ਇਹ ਜਿਹੜੇ ਲੋਕ ਸੀ ਮੂਲੇ ਦੀ ਲੋਸ ਨੂੰ, ਮੂਲੇ ਦੇ ਸਰੀਰ ਨੂੰ ਲੈ ਕਰਕੇ ਘਰ ਨੂੰ ਚਲੇ ਗਏ।
ਬ੍ਰਿੰਦ ਲੋਕ ਗਮਨੇ ਸੰਘਾਰੇ।
ਬਹੁਤ ਸਾਰੇ ਜਿਹੜੇ ਹੋਰ ਨਗਰ ਦੇ ਲੋਕ, ਜਿਨ੍ਹਾਂ ਜਿਨ੍ਹਾਂ ਹੋਰਨਾਂ ਨੂੰ ਪਤਾ ਲੱਗਦਾ ਹੈ ਕਿ ਮੂਲਾ ਚੜਾਈ ਕਰ ਗਿਆ ਹੈ, ਸਰੀਰ ਛੱਡ ਗਿਆ ਹੈ, ਆਹ ਕਾਰਨ ਹੋਇਆ ਉਹਦੇ ਸਰੀਰ ਛੱਡਣ ਦਾ, ਸਾਰੇ ਦੁੱਖ ਵਜੋਂ ਉਹਦੇ ਘਰ ਆ ਰਹੇ ਹਨ।
ਜਬ ਘਰ ਵਿਖੇ ਉਤਾਰਾ ਜਾਏ।
ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਇਸ ਪ੍ਰਕਾਰ ਘਰ ਜਾ ਕਰਕੇ ਮੂਲੇ ਦੀ ਜਿਹੜੀ ਦੇਹੀ ਹੈ, ਸਰੀਰ ਹੈ, ਉਹ ਰੱਖਣਾ ਕੀਤਾ ਹੈ ਮੂਲੇ ਦੇ ਘਰ, ਸਤਿਗੁਰੂ ਜੀ ਦੇ ਪਾਸੋਂ ਲਿਜਾ ਕੇ ਸਰੀਰ ਮੂਲੇ ਦੇ ਘਰ ਵਿਖੇ ਖੜਿਆ ਹੈ।
ਪਿਓ ਅੰਮ੍ਰਿਤ ਭੁੰਨ ਸਵਾਸ ਨਾ ਆਏ।
ਔਰ ਇਸ ਵਾਸਤੇ ਕਹਿੰਦੇ ਫਿਰ ਜੋ ਮਰਿਆ ਹੋਇਆ ਸੀ ਮੂਲਾ, ਔਰ ਸਵਾਸ ਤੇ ਪਹਿਲਾਂ ਹੀ ਖਤਮ ਹੋਏ ਹੋਏ ਸਨ, ਔਰ ਦੇਹੀ ਘਰ ਵਿਖੇ ਜਾ ਕੇ ਰੱਖੀ ਹੈ।
ਮਿਲ ਨਾਰੀ ਬੋ ਰੋਦਨ ਕੀਨੋ।
ਔਰ ਸਾਰੀਆਂ ਇਸਤਰੀਆਂ ਪੁਰਸ਼ ਜਿਹੜੇ ਨੇ ਮਿਲ ਕਰਕੇ ਬਹੁਤਾ ਹੀ ਜ਼ਿਆਦਾ ਰੋਣ ਪਿੱਟਣ ਰਹੇ ਹਨ, ਸਾਰੇ ਹੀ ਮੂਲੇ ਦੀ ਮੌਤ ਨੂੰ ਜਾਣ ਕੇ।
ਕਾਸ਼ਟ ਮੈਂ ਧਰ ਫੂਕ ਸੋ ਦੀਨੋ।
ਔਰ ਇਸ ਵਾਸਤੇ ਉਸ ਤੋਂ ਬਾਅਦ ਸਾਧ ਸੰਗਤ ਜੀ, ਕਾਸ਼ਟ ਨਾਮ ਲੱਕੜਾਂ ਦਾ ਹੈ, ਭਾਵ ਲੱਕੜਾਂ ਦੀ ਚਿਖਾ ਚਿਣ ਕਰਕੇ ਮੂਲੇ ਦਾ ਜਿਹੜਾ ਸਰੀਰ ਸੀ ਉਹਨੂੰ ਸੰਸਕਾਰਿਆ ਹੈ ਇਹਨਾਂ ਨਗਰ ਦਿਆਂ ਲੋਕਾਂ ਨੇ, ਹੋਰ ਸਾਗ ਸੰਬੰਧੀਆਂ ਨੇ ਮਿਲ ਕੇ ਭਾਈ ਮੂਲੇ ਦਿਆਂ ਨੇ।
ਇੱਕ ਨਿਸਾ ਬਸ ਕਹਿ ਤੇ ਦਾਈ।
ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਦੋਂ ਦੁਬਾਰਾ ਇਸੇ ਸਿਆਲਕੋਟ ਵਿੱਚ ਆਏ ਨੇ, ਜਿਸ ਵਕਤ ਮੂਲੇ ਦੀ ਮੌਤ ਹੋਈ ਹੈ, ਇੱਕ ਰਾਤ ਮਹਾਰਾਜ ਜੀ ਨੇ ਕਹਿੰਦੇ ਇਸ ਨਗਰ ਦੇ ਵਿੱਚ ਬਾਹਰ ਨਗਰ ਤੋਂ ਰਹਿ ਕਰਕੇ ਕੱਟਣਾ ਕੀਤੀ ਹੈ।
ਮੋਹਰੋ ਕਿਨੋ ਗਮਨ ਗੁਸਾਈ।
ਧਰਤੀ ਦੇ ਮਾਲਕ ਸਤਿਗੁਰੂ ਨਾਨਕ ਸਾਹਿਬ ਜੀ ਨੇ ਫਿਰ ਇੱਥੋਂ ਅੱਗੇ ਚਾਲਾ ਪਾਇਆ ਹੈ, ਅੱਗੇ ਗਮਨ ਕੀਤਾ ਹੈ, ਅੱਗੇ ਮਹਾਰਾਜ ਜੀ ਅੱਗੇ ਦੇ ਪਾਸੇ ਅਗਲੇ ਇਲਾਕੇ ਨੂੰ, ਅਗਲੀ ਧਰਤੀ ਨੂੰ ਚੱਲੇ ਹਨ।
ਚੱਲ ਗਏ ਬਾਤ ਸੁਣੀ ਪਰ ਲੋਕਨ।
ਔਰ ਸਾਧ ਸੰਗਤ ਜੀ ਜਦੋਂ ਇਹਨਾਂ ਲੋਕਾਂ ਨੇ ਸੁਣਿਆ ਕਿ ਸਤਿਗੁਰੂ ਨਾਨਕ ਸਾਹਿਬ ਜੀ ਇੱਕ ਰਾਤ ਰਹੇ ਹਨ ਔਰ ਹੁਣ ਅੱਗੇ ਚੱਲੇ ਹਨ, ਇੱਥੋਂ ਅੱਗੇ ਚੱਲੇ ਹਨ, ਇਹਨਾਂ ਲੋਕਾਂ ਨੇ ਜਦੋਂ ਇਸ ਗੱਲ ਦਾ ਇਹਨਾਂ ਨੂੰ ਪਤਾ ਲੱਗਾ ਕਿ ਜਾਣ ਲੱਗੇ ਹਨ ਇੱਥੋਂ ਇਹ ਸੰਤ ਮਹਾਂਪੁਰਖ,
ਦੌੜ ਮਿਲਤ ਪੈ ਸੋਚ ਵਿਮੋਚਨ।
ਸੋਚਾਂ ਨੂੰ ਵਿਮੋਚਨ ਜੋ ਕੱਟਣ ਵਾਲੇ ਹਨ, ਚਿੰਤਾ ਫਿਕਰਾਂ ਨੂੰ ਦੂਰ ਕਰਨ ਵਾਲੇ ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਜਾਣਾ ਸੁਣ ਕਰਕੇ ਇਹਨਾਂ ਨਗਰ ਦਿਆਂ ਲੋਕਾਂ ਨੇ ਸਲਾਹ ਕੀਤੀ ਹੈ।
ਕਰਨ ਕਮਲ ਗਿਰ ਗਏ ਗੁਰ ਕਹੀਏ।
ਇਸ ਵਾਸਤੇ ਕਹਿਣ ਲੱਗੇ ਕਿ ਹੁਣ ਸਤਿਗੁਰੂ ਨਾਨਕ ਸਾਹਿਬ ਜੀ ਦੇ ਜਾ ਕਰਕੇ ਚਰਨਾਂ ਕਮਲਾਂ ਨੂੰ ਪਕੜ ਕਰਕੇ ਉਹਨਾਂ ਦੇ ਪਾਸੋਂ ਮਾਫ਼ੀ ਮੰਗਣਾ ਕਰੀਏ, ਮਹਾਰਾਜ ਸਾਨੂੰ ਨਗਰ ਦੇ ਪਾਸੋਂ ਜੇ ਕੋਈ ਗਲਤੀ ਹੋ ਗਈ ਬਖਸ਼ ਲੈਣਾ ਕਰੋ, ਐਸੀ ਸਲਾਹ ਨੂੰ ਕਰਕੇ ਕਹਿੰਦੇ ਸਾਰੇ ਪਹੁੰਚੇ ਹਨ।
ਅਮਨ ਉਧਾਰਨ ਤੁਮਕੋ ਚਾਹੀਏ।
ਮਹਾਰਾਜ ਜੀ ਦੇ ਚਰਨਾਂ ਕਮਲਾਂ ਤੇ ਨਮਸਕਾਰਾਂ ਕਰਕੇ ਪਿੱਛੇ ਗਏ ਨੇ ਮਹਾਰਾਜ ਜੀ, ਕੁਝ ਦੂਰ ਚਲੇ ਗਏ ਸਨ, ਸਿਆਲਕੋਟ ਨਗਰ ਤੋਂ ਅੱਗੇ ਚਲੇ ਗਏ ਸਨ, ਰਸਤੇ ਵਿੱਚ ਜਾ ਕੇ ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰਾਂ ਕਰਕੇ ਬੇਨਤੀਆਂ ਕਰਨ ਲੱਗੇ, ਮਹਾਰਾਜ ਸਾਨੂੰ ਵੀ ਤਾਰਨਾ ਕਰੋ, ਮਹਾਰਾਜ ਸਾਡਾ ਵੀ ਉਧਾਰ ਕਰ ਦਿਓ, ਸਾਨੂੰ ਵੀ ਬਖਸ਼ਣਾ ਕਰੋ, ਐ ਬਖਸ਼ਿੰਦ ਸਤਿਗੁਰੂ ਜੀ।
ਧਰਮਸਾਲ ਥਲ ਬਨਵਾਵ ਹੋ।
ਸਤਿਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੇ ਅੰਦਰ ਜਦੋਂ ਇਸ ਤਰ੍ਹਾਂ ਬੇਨਤੀਆਂ ਕੀਤੀਆਂ ਜੋ ਸ਼ਰਨ ਆਵੈ ਤੇ ਸਕੰਠ ਲਾਵੈ, ਮਹਾਰਾਜ ਜੀ ਉਹਨਾਂ ਦੇ ਤਾਈ ਕਹਿਣ ਲੱਗੇ ਕਿ ਭਾਈ ਆਪਣੇ ਨਗਰ ਦੇ ਵਿੱਚ ਇੱਕ ਸੁੰਦਰ ਧਰਮਸ਼ਾਲਾ ਬਣਾਉਣਾ ਕਰੋ, ਭਾਵ ਸੁੰਦਰ ਗੁਰੂ ਘਰ ਬਣਾਉਣਾ ਕਰੋ।
ਪੰਚਾਮ੍ਰਿਤ ਕਰਨ ਤਫਲ ਪਾਵੋ।
ਔਰ ਨਿਤਾ ਪ੍ਰਤੀ ਉੱਥੇ ਸਾਰੇ ਜਾ ਕਰਕੇ ਵਾਹਿਗੁਰੂ ਵਾਹਿਗੁਰੂ ਦਾ ਜਿਹੜਾ ਜਾਪ ਹੈ ਭਾਈ ਸਾਰੇ ਰਲ ਕੇ ਕਰਿਆ ਕਰੋ, ਔਰ ਪੰਚਾਮ੍ਰਿਤ ਨਾਮ ਹੈ ਕੜਾਹ ਪ੍ਰਸ਼ਾਦ ਦਾ, ਕੜਾਹ ਪ੍ਰਸ਼ਾਦ ਦੀ ਸਾਰੀ ਵਿਧੀ ਦੱਸ ਕਰਕੇ ਮਹਾਰਾਜ ਜੀ ਨੇ ਇਸ ਤਰ੍ਹਾਂ ਕੜਾਹ ਪ੍ਰਸ਼ਾਦ ਬਣਾ ਕੇ ਇਸ ਤਰ੍ਹਾਂ ਸੰਗਤ ਵਿੱਚ ਵਰਤਾਇਆ ਕਰੋ ਤੇ ਵਾਹਿਗੁਰੂ ਦਾ ਮਿਲ ਕੇ ਜਾਪ ਕਰਿਆ ਕਰੋ, ਇੱਕ ਗੁਰੂ ਘਰ ਧਰਮਸ਼ਾਲਾ ਆਪਣੇ ਨਗਰ ਵਿੱਚ ਬਣਾਵੋ।
ਅਗਪਾਲ ਦੇਕਰ ਵੇਦ ਗਮਨੇ।
ਸਤਿਗੁਰੂ ਨਾਨਕ ਸਾਹਿਬ ਜੀ ਨੇ ਐਸੀ ਵਿਧੀ ਇਹਨਾਂ ਨੂੰ ਦੱਸਣਾ ਕੀਤੀ ਔਰ ਮਹਾਰਾਜ ਜੀ ਨੇ ਆਪਣੇ ਚਰਨਾਂ ਦਾ ਅੰਮ੍ਰਿਤ ਦੇ ਕਰਕੇ ਸਾਰਿਆਂ ਦੇ ਤਾਈ ਸਿੱਖ ਬਣਾਇਆ ਹੈ, ਆਪਣੀ ਚਰਨ ਪੌਲ ਬਖਸ਼ੀ ਹੈ ਇਹਨਾਂ ਦੇ ਤਾਈ।
ਅਬ ਗੁਰਦੁਆਰ ਬਣਾ ਤੇ ਬਵਨੇ।
ਕਵੀ ਭਾਈ ਸੰਤੋਖ ਸਿੰਘ ਜੀ ਕਥਨ ਕਰਦੇ ਹਨ ਕਿ ਸਤਿਗੁਰੂ ਮਹਾਰਾਜ ਜੀ ਨੇ ਇਹਨਾਂ ਦੇ ਤਾਈ ਜਦੋਂ ਐਸੇ ਬਚਨ ਕਹੇ ਹਨ ਚਰਨ ਪੌਲ ਦੇ ਕਰਕੇ ਕਿ ਭਾਈ ਕੜਾ ਪ੍ਰਸ਼ਾਦ ਬਣਾ ਕਰਕੇ ਇਸ ਪ੍ਰਕਾਰ ਸੰਗਤਾਂ ਦੇ ਅੰਦਰ ਵਰਤਾਇਆ ਕਰੋ, ਵਾਹਿਗੁਰੂ ਵਾਹਿਗੁਰੂ ਨੂੰ ਜਪਿਆ ਕਰੋ, ਔਰ ਜਿਹੜਾ ਵੀ ਤੁਸੀਂ ਫਲ ਕਰੋਗੇ, ਮਨ ਦੇ ਅੰਦਰ ਕੋਈ ਵੀ ਇੱਛਾ ਧਾਰੋਗੇ, ਉਹ ਹੀ ਤੁਹਾਨੂੰ ਫਲ ਪ੍ਰਾਪਤ ਹੋਵੇਗਾ, ਐਸਾ ਨਾਮ ਨੂੰ ਜਪਣੇ ਕਰਕੇ, ਇਸ ਤਰ੍ਹਾਂ ਸੰਗਤ ਨੂੰ ਕਰਨੇ ਕਰਕੇ। ਔਰ ਉਸ ਤੋਂ ਬਾਅਦ ਇਨ੍ਹਾਂ ਦੇ ਤਾਈ ਚਰਨਾ ਅੰਮ੍ਰਿਤ ਦੇ ਕਰਕੇ ਸਾਰਿਆਂ ਨੂੰ ਸਿੱਖ ਕੀਤਾ ਹੈ ਮਹਾਰਾਜ ਜੀ ਨੇ। ਔਰ ਕਵੀ ਭਾਈ ਸੰਤੋਖ ਸਿੰਘ ਜੀ ਕਥਨ ਕਰਦੇ ਨੇ ਸਤਿਗੁਰੂ ਜੀ ਦੇ ਬਚਨ ਨੂੰ ਮੰਨ ਕਰਕੇ ਇਨ੍ਹਾਂ ਨੇ ਜਿਹੜਾ ਸੁੰਦਰ ਧਰਮਸ਼ਾਲਾ ਗੁਰਦੁਆਰਾ ਸਾਹਿਬ ਬਣਾਉਣਾ ਕੀਤਾ ਹੈ, ਔਰ ਅਬ ਗੁਰਦੁਆਰ ਬਣਾ ਤੇ ਭਵਨੇ। ਇਸ ਵਾਸਤੇ ਕਹਿੰਦੇ ਐਸਾ ਸੁੰਦਰ ਜਿਹੜਾ ਸਥਾਨ ਹੈ ਉਹ ਹੁਣ ਤੱਕ ਸਿਆਲਕੋਟ ਤੋਂ ਬਾਹਰਲੇ ਪਾਸੇ ਮਹਾਰਾਜ ਜੀ ਦੇ ਨਾਂ ਦਾ ਬਣਿਆ ਹੋਇਆ, ਜੋ ਸਤਿਗੁਰੂ ਜੀ ਨੇ ਆਪ ਕਹਿ ਕੇ ਬਣਵਾਇਆ ਹੈ ਧਰਮਸ਼ਾਲਾ।
ਹੁਕਮ ਮਾਨ ਦਰਬਾਰ ਬਣਾਇਓ।
ਮਹਾਰਾਜ ਜੀ ਦੇ ਹੁਕਮ ਨੂੰ ਆਗਿਆ ਨੂੰ ਮੰਨ ਕਰਕੇ ਜਾਣ ਕਰਕੇ ਇਨ੍ਹਾਂ ਨੇ ਐਸਾ ਸੁੰਦਰ ਦਰਬਾਰ ਸੁੰਦਰ ਗੁਰੂ ਘਰ ਬਣਾਇਆ ਹੈ।
ਅਬ ਲਗ ਪ੍ਰਗਟ ਬੇਰ ਪਤਲੋਕੀ।
ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਹੁਣ ਤੱਕ ਉਹ ਜਿਹੜਾ ਸੁੰਦਰ ਸਥਾਨ ਹੈ ਸਾਰੇ ਜਗਤ ਅੰਦਰ ਸਾਰੇ ਸੰਸਾਰ ਅੰਦਰ ਸਾਰੇ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਅੰਦਰ ਪ੍ਰਸਿੱਧ ਹੈ, ਪ੍ਰਗਟ ਹੈ, ਔਰ ਉਸ ਗੁਰੂ ਘਰ ਦਾ ਨਾਂ ਬੇਰ ਸਾਹਿਬ ਹਾ। ਕਵੀ ਜੀ ਕਹਿੰਦੇ ਜਾਣਨਾ ਕਰੋ।
ਅਬਲਗ ਅਬਲਗ ਪ੍ਰਗਟ ਬੇਰ ਸੁਹਾਇਓ।
ਔਰ ਕਹਿੰਦੇ ਹੁਣ ਤੱਕ ਇਹ ਜੋ ਬੇਰ ਸਾਹਿਬ ਗੁਰੂ ਘਰ ਹੈ ਸਤਿਗੁਰੂ ਨਾਨਕ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਐਸਾ ਸਥਾਨ ਸੁਹਾਇਓ ਨਾਮ ਸੋਭਾ ਪਾ ਰਿਹਾ ਹੈ ਉਸ ਪਾਵਨ ਧਰਤੀ ਤੇ।
ਪੂਜਨ ਕਰ ਫਲ ਭਾਵਤ ਲੋਕੀ।
ਔਰ ਜਿਹੜਿਆਂ ਨੇ ਵੀ ਆਣ ਕਰਕੇ ਮਹਾਰਾਜ ਜੀ ਦਾ ਬਚਨ ਮੰਨ ਕਰਕੇ ਉੱਥੇ ਸੰਗਤ ਕਰਦੇ ਰਹੇ, ਔਰ ਜਿਹੜੀ ਮਹਾਰਾਜ ਜੀ ਵਿਧੀ ਦੱਸ ਕੇ ਗਏ ਸੀ ਇਸ ਤਰ੍ਹਾਂ ਸੰਗਤ ਕਰਿਆ ਕਰੋ, ਰਲ ਕੇ ਨਾਮ ਜਪਿਆ ਕਰੋ, ਇਸ ਤਰ੍ਹਾਂ ਕੜਾਹ ਪ੍ਰਸ਼ਾਦ ਬਣਾਇਆ ਕਰੋ, ਔਰ ਇਸ ਤਰ੍ਹਾਂ ਅਰਦਾਸ ਕਰਿਆ ਕਰੋ। ਔਰ ਕਹਿੰਦੇ ਜਿਨ੍ਹਾਂ ਜਿਨ੍ਹਾਂ ਨੇ ਵੀ ਐਸੀ ਵਿਧੀ ਨੂੰ ਕੀਤਾ ਉਹਨਾਂ ਨੇ ਜੀਵਨ ਮੁਕਤੀ ਨੂੰ ਪ੍ਰਾਪਤ ਕਰ ਲਿਆ, ਤਮਾਮ ਫਲਾਂ ਨੂੰ ਪਾਇਆ ਹੈ।
ਅਬਲਗ ਪ੍ਰਗਟ ਬੇਰ ਪਤਲੋਕੀ।
ਔਰ ਕਹਿੰਦੇ ਹੁਣ ਤੱਕ ਇਹ ਸੁੰਦਰ ਜਿਹੜਾ ਸਥਾਨ ਹੈ ਮਹਾਰਾਜ ਜੀ ਦਾ ਸਿਆਲਕੋਟ ਤੋਂ ਬਾਹਰਲੇ ਪਾਸੇ ਸੁੰਦਰ ਸੋਭਾ ਪਾ ਰਿਹਾ ਹੈ ਬੇਰ ਸਾਹਿਬ ਨਾਮੇ ਜੋ ਸਥਾਨ ਹੈ।
ਸੁਣ ਕੇ ਸਰੋਤਨ ਪ੍ਰਸ਼ਨ ਸੋਕੀਨਾ।
ਕਵੀ ਭਾਈ ਸੰਤੋਖ ਸਿੰਘ ਜੀ ਕਥਨ ਕਰਦੇ ਨੇ ਕਿ ਸਾਡੇ ਪਾਸੋਂ ਇਹ ਸਾਰੀ ਜਿਹੜੀ ਕਥਾ ਅਸੀਂ ਲਿਖ ਰਹੇ ਸਾਂ ਤੇ ਸਰੋਤੇ ਬੈਠੇ ਹੋਏ ਸੁਣ ਰਹੇ ਸੀ ਸਤਿਗੁਰੂ ਨਾਨਕ ਸਾਹਿਬ ਜੀ ਦੀ ਇਹ ਪਾਵਨ ਕਥਾ। ਔਰ ਕਹਿੰਦੇ ਜਿਹੜੇ ਸਰੋਤੇ ਸਨ ਸੁਣਨ ਵਾਲੇ ਕਥਾ ਨੂੰ ਉਹਨਾਂ ਨੇ ਇਹ ਮੂਲੇ ਦੀ ਕਥਾ ਜਿਹੜੀ ਸੀ ਜਦੋਂ ਸੁਣੀ ਕਿ ਮਹਾਰਾਜ ਜੀ ਨੇ ਕਿਹਾ ਦਸਵਾਂ ਜਾਮਾ ਜਦੋਂ ਪਹਿਨਾਂਗੇ ਉਸ ਸਮੇਂ ਇਸ ਦਾ ਉਧਾਰ ਕਰਾਂਗੇ, ਉਹਨਾਂ ਚਿਰ ਤੱਕ ਇਹ ਜਨਮ ਮਰਨ ਦੇ ਜਿਹੜੇ ਬੰਧਨ ਨੇ ਉਹਨਾਂ ਦੇ ਅੰਦਰ ਪਿਆ ਰਹੇਗਾ। ਔਰ ਸਰੋਤਿਆਂ ਨੇ ਐਸੀ ਕਥਾ ਨੂੰ ਸੁਣ ਕਰਕੇ ਕਵੀ ਜੀ ਦੇ ਤਾਈ ਪ੍ਰਸ਼ਨ ਕੀਤਾ, ਕਵੀ ਭਾਈ ਸੰਤੋਖ ਸਿੰਘ ਜੀ ਦੇ ਤਾਈ, ਔਰ ਕੀ ਕਹਿੰਦੇ ਨੇ ਸਾਰੇ ਸਰੋਤੇ।
ਮੂਲਾ ਕਿਸ ਬਿਦ ਬੰਧਨ ਹੀਨਾ।
ਸਾਰੇ ਸਰੋਤੇ ਹੱਥ ਜੋੜ ਕੇ ਕਹਿਣ ਲੱਗੇ ਕਿ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਸਾਨੂੰ ਦੱਸਣਾ ਕਰੋ ਕਿ ਜਿਹੜਾ ਮੂਲੇ ਦੇ ਤਾਈ ਐਸੇ ਬੰਧਨ ਪਏ ਹੋਏ ਸਨ ਮੂਲੇ ਕਰਾੜ ਦੇ ਤਾਈ, ਔਰ ਉਹਦੇ ਜਿਹੜੇ ਬੰਧਨ ਨੇ ਉਹ ਦਸਵੇਂ ਜਾਮੇ ਦੇ ਵਿੱਚ ਮਹਾਰਾਜ ਜੀ ਨੇ ਫਿਰ ਕਿਵੇਂ ਉਹਦੇ ਬੰਧਨ ਕੱਟੇ ਨੇ, ਕਿਵੇਂ ਉਹਦਾ ਉਧਾਰ ਕੀਤਾ, ਕਿਵੇਂ ਉਹਨੂੰ ਪਰਮ ਗਤੀ ਬਖਸ਼ੀ ਹੈ, ਉਹਦੇ ਬਾਬਤ ਉਹ ਜਿਹੜੀ ਕਥਾ ਹੈ ਉਹ ਸਾਨੂੰ ਸੁਣਾਉਣਾ ਕਰੋ, ਉਹ ਸਾਨੂੰ ਦੱਸਣਾ ਕਰੋ। ਇਹ ਸਰੋਤਿਆਂ ਨੇ ਬੇਨਤੀ ਕੀਤੀ ਕਵੀ ਜੀ ਨੂੰ।
ਜਿਸ ਪ੍ਰਕਾਰ ਭਾਈ ਗਤ ਤਾਈ।
ਉਹ ਕਹਿਣ ਲੱਗੇ ਸਰੋਤੇ ਜਨ ਕਵੀ ਭਾਈ ਸੰਤੋਖ ਸਿੰਘ ਜੀ ਦੇ ਤਾਈ ਕਿ ਜਿਸ ਤਰ੍ਹਾਂ ਮੂਲੇ ਨੇ ਪਰਮ ਗਤੀ ਨੂੰ ਪਾਇਆ ਹੈ ਦਸਵੇਂ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾ ਸਦਕਾ ਦਸਵੇਂ ਜਾਮੇ ਅੰਦਰ, ਔਰ ਉਹ ਜਿਵੇਂ ਗਤੀ ਪ੍ਰਾਪਤ ਹੋਈ, ਜੂਨਾ ਜਨਮ ਮਰਨ ਦੇ ਬੰਧਨ ਤੋਂ ਛੁਟਕਾਰਾ ਹੋਇਆ, ਉਸ ਕਥਾ ਸਾਨੂੰ ਸਰਵਣ ਕਰਾਓ।
ਸਭ ਪ੍ਰਸੰਗ ਕਹੋ ਹਮ ਭਾਈ।
ਔਰ ਉਹ ਜਿਹੜਾ ਸਾਰਾ ਪ੍ਰਸੰਗ ਹੈ ਸਾਰੀ ਵਿਚਾਰ ਹੈ ਉਹ ਖੋਲ ਕਰਕੇ ਕਵੀ ਜੀ ਸਾਡੇ ਤਾਈ ਸੁਣਾਉਣਾ ਕਰੋ, ਸਾਨੂੰ ਦੱਸਣਾ ਕਰੋ।
ਸਭ ਭਾਖਿਓ ਸੁਣੀਏ ਮਤਵੰਤੇ।
ਕਵੀ ਭਾਈ ਸੰਤੋਖ ਸਿੰਘ ਜੀ ਐਸਾ ਪ੍ਰਸ਼ਨ ਸੁਣ ਕਰਕੇ ਕਵੀ ਸਰੋਤਾ ਜਨਾਂ ਦਾ ਸੁਣਨ ਵਾਲਿਆਂ ਗੁਰਮੁਖਾਂ ਦਾ ਐਸਾ ਸਵਾਲ ਸੁਣ ਕਰਕੇ ਕਹਿਣ ਲੱਗੇ ਕਿ ਸ੍ਰੇਸ਼ਟ ਮਤ ਵਾਲਿਓ ਸਰੋਤਾ ਜਨੋ, ਸਤਿਗੁਰੂ ਜੀ ਦੀ ਦਿੱਤੀ ਹੋਈ ਬੁੱਧ ਮੁਤਾਬਕ ਗਿਆਨ ਮੁਤਾਬਕ ਮੈਂ ਉਹ ਕਥਾ ਤੁਹਾਡੇ ਤਾਈ ਕਹਿੰਦਾ ਹਾਂ। ਪਿਆਰ ਦੇ ਨਾਲ ਮਨ ਦੀਆਂ ਬਿਰਤੀਆਂ ਨੂੰ ਇਕਾਗਰ ਕਰਕੇ ਕਵੀ ਜੀ ਕਹਿੰਦੇ ਸੁਣਨਾ ਕਰੋ
ਮੂਲੇ ਕੋ ਆ ਗੱਲ ਬਿਰਤੰਤੇ।
ਇਸ ਵਾਸਤੇ ਕਹਿੰਦੇ ਜੋ ਮੂਲੇ ਦਾ ਸਾਰਾ ਜਿਹੜਾ ਅਗਲਾ ਬਿਰਤਾਂਤ ਹੈ, ਅਗਲਾ ਜਿਹੜਾ ਪ੍ਰਸੰਗ ਹੈ, ਉਹ ਮੂਲੇ ਦਾ ਸਰਵਣ ਕਰੋ ਔਰ ਜਿਸ ਪ੍ਰਕਾਰ ਹੈ ਉਹ ਅਸੀਂ ਤੁਹਾਡੇ ਤਾਈ ਕਹਿ ਕਰਕੇ ਦੱਸ ਕਰਕੇ ਸੁਣਾਉਂਦੇ ਹਾਂ। ਹੁਣ ਅੱਗੇ ਕਵੀ ਭਾਈ ਸੰਤੋਖ ਸਿੰਘ ਜੀ ਉਹ ਪ੍ਰਸੰਗ ਸੁਣਾਉਣਗੇ ਜਿਵੇਂ ਮਹਾਰਾਜ ਸਤਿਗੁਰੂ ਨਾਨਕ ਸਾਹਿਬ ਜੀ ਨੇ ਨਦੇੜ ਦੀ ਧਰਤੀ ਦੇ ਉੱਪਰ ਅਬਚਲ ਨਗਰ ਵਿਖੇ ਦੱਖਣ ਵਿਖੇ ਜਿੱਥੇ ਸ਼ਿਕਾਰਕ ਹੱਟ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ, ਜਿਵੇਂ ਉੱਥੇ ਸਾਹੇ ਦੀ ਜੂਨੀ ਭੋਗ ਰਿਹਾ ਸੀ ਔਰ ਮਹਾਰਾਜ ਜੀ ਨੇ ਇਸ ਦਾ ਉਧਾਰ ਕੀਤਾ, ਉਹ ਥੋੜਾ ਜਿਹਾ ਪ੍ਰਸੰਗ ਸਰੋਤਿਆਂ ਨੂੰ ਦੱਸ ਕਰਕੇ ਫਿਰ ਅੱਗੇ ਸਤਿਗੁਰੂ ਨਾਨਕ ਸਾਹਿਬ ਜੀ ਦੀ ਕਥਾ ਜਿਹੜੀ ਹੈ ਉਹ ਕਹਿਣਗੇ। ਸੋ ਸਾਧ ਸੰਗਤ ਜੀ ਇੱਥੇ ਹੀ ਕਥਾ ਦੀ ਸਮਾਪਤੀ ਹੈ। ਜੋ ਅੱਗੇ ਵਿਚਾਰ ਆਵੇਗੀ ਆਪ ਜੀ ਕੱਲ ਦੇ ਦੀਵਾਨਾਂ ਦੇ ਅੰਦਰ ਸਰਵਣ ਕਰਕੇ ਔਰ ਆਪਣੇ ਲਾਹੇ ਨੂੰ ਪ੍ਰਾਪਤ ਕਰਾਂਗੇ ਜੀ। ਇੱਥੋਂ ਤੱਕ ਵਿਚਾਰ ਕਰਦਿਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋਣੀਆਂ ਤੁਸ਼ ਬੁੱਧੀ ਹੋਣ ਕਰਕੇ ਸੁਭਾਵਕ ਹਨ। ਸਤਿਗੁਰੂ ਜੀ ਦੀ ਸਾਜੀ ਨਿਵਾਜੀ ਸੰਗਤ ਬਖਸ਼ਣ ਯੋਗ ਹੈ, ਬਖਸ਼ਣ ਹਾਰ ਹੈ, ਅਣਜਾਣ ਜਾਣ ਕਰਕੇ ਬਖਸ਼ ਲੈਣਾ ਜੀ।
ਕਵ ਭਾਖਿਓ ਸੁਣੀਐ ਮਤਵੰਤੇ, ਮੂਲੇ ਕੋ ਆਗਲ ਬਿਰਤੰਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕਹ ਸਦਾ ਬਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤ ਕਹ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰ ਹਉ ਦਾਸਰੂ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀਜਾ ਨਾਮ ਦਾਨ ਰੱਖ ਹੋਈਆ ਪਰੋਏ। ਕਥਾ ਨਿਤਾ ਪ੍ਰਤ ਹੋਤ ਹੈ ਸੁਨਿਓ ਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਦਾ ਕਰਨ ਕਲਿਆਣ, ਕਰ ਜਾਵੇ ਸੋ ਫਤਿਹ ਪਾਵੇ, ਨਿਹਾਲ ਹੋ ਜਾਵੇ ਸਤਿਗੁਰੂ ਨਾਨਕ ਸਾਹਿਬ ਜੀ ਨੂੰ ਭਾਵੇ।
ਸਤਿ ਸ੍ਰੀ ਅਕਾਲ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।